सतना तनुवा गुरु तनुवा गुरु साहिब जियो जे तू तुठा कृपा निधान ना दूजा बेखाल एहा पाई मुदातड़ी नित हृदय रखा समाल दोए कर जोड़ मांगो एक दाना साहिब तुठ पावा सास सास नानक आराधे आठ पहर गुण गावा बिसर नाही दातार अपना नाम देवो गुण गावा दिन रात नानक चाहो एहो गुण गावा दिन रात नानक चाहो एहो। परम सन्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर सुबाहे मान खोए बैठे गुरु सवारे सत संगी जनों अज दे संध्या वेले दे विशेष दीवान दो सजदे ने इस दी हाजरी आप जी पर रहे हो। सोदर रह राज साहब जी दा पाठ उपरंत हजूर दी इलाही गुरबाणी दा कीर्तन और गुरु इतिहास दी विचार उस तो उपरंत सत्कार योग भाई साहब जी भाई दिलबाग सिंह जी भाई गुलबाग सिंह जी हजूर दी अमृत बाणी दा कीर्तन असानू सरवण करा रहे सन। पहला मैं आरंभ विच जरूर खिमा मंगनी है जिवें कि पिछले हफ्ते गुरु की हजूरी विच शब्द कहे सन ते मेरा इखलाकी फर्ज बनता है मैनू आस है तुसी संगत मैनू माफ करोगे पर मैं बेनती जरूर करनी स्टेज तो ये शब्द मैं कह चुका सां कि अबले अगले हफ्ते गुरु इतिहास नूं आपां खुल के वाचांगे पर फिर मैं एक भी ती प्रबंधक वीरां नूं कीती सी इच्छा यह वे कि दातार मेर करन क्योंकि बंदे दे हाथ विच कुछ नहीं जे सोचिए भी आपां कथा करने आ विद्वान आ बहुत कुछ बिल्कुल नहीं जे ओ दी मेर ना होवे ते मंगल वी नहीं शुद्ध कीता जा सकदा। आप कृपा करो उस दिन दी मैनूं खिमा बख्शिया जी ते मैं तीन बुधवार प्रबंधक वीरां नूं प्रधान साहिब जी नूं बेनती करके कहा सी भी तिन्ने बुधवार मैं अपने विषय नूं निरंतर टच करदा रहा आस है मैनूं खिमा जरूर करोगे करो कृपालता साध संगत जी इस करके माफी मंगी है क्योंकि गुरु की हजूरी विच शब्द कहे ने ते आप संगत तो पहला खिमा मंगना। आओ कल असी एक साहब दे बख्शिश किते हुए विषय नूं आरंभ किया सी अरदास दे उस पहरे नूं कि प्रथमे सरबत खालसा जी की अरदास है जी ते अर्ज कीती सी सरबत खालसा कौन है सरबत खालसे दा भला कौन मंगदा पिया है। फिर संखेप जी पंची झात आपां मार लईए कल दी विचार ते के असल विच खालसा एक अंदर दी आत्मक अवस्था है ज्यों ज्यों सिख निरंतर गुरबाणी दा गुरु शब्द दा अभ्यास करदा है ते उस परम अवस्था ते बैठ पहुंच जांदा है कि ओ धरती दे किसे खिते विच भी बैठा होवे पर सुरत करके ओ अंतरीब ते तौर ते कदी भी खालसे तो वक नहीं हुंदा। ਸਰਬੱਤ ਖਾਲਸੇ। ਸਰੀਰਕ ਤੌਰ ਤੇ ਦੂਰੀਆਂ ਜ਼ਰੂਰ ਹੋਣਗੀਆਂ ਪਰ ਆਤਮਕ ਮੰਡਲ ਵਿੱਚ ਸਾਰੇ ਆਨੰਦ ਇੱਕੋ ਜਿਹਾ ਮਾਣਦੇ। ਭਾਵੇਂ ਉਹ ਦੇਸ਼ਾਂ ਦੀ ਹੱਦ ਕਰਕੇ ਇੱਕ ਦੂਜੇ ਤੋਂ ਦੂਰ ਹੋਣ ਨਾ ਮਿਲ ਸਕਣ ਪਰ ਆਤਮਕ ਮੰਡਲ ਵਿੱਚ ਉਹਨਾਂ ਦੇ ਰੋਜ਼ ਮਿਲਾਪ ਹੁੰਦੇ ਨੇ ਤੇ ਸ਼ਰਤ ਕਿ ਉਹ ਖਾਲਸਾ ਹੋਵੇ। ਜੋ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਨੇ ਸਾਨੂੰ ਬਖਸ਼ੀ, ਹਜ਼ੂਰ ਦੇ ਚਰਨਾਂ ਵਿੱਚ ਪਹਿਲੀ ਅਰਦਾਸ, ਇੱਕ ਸਿੱਖ ਭਾਵੇਂ ਘਰ ਕਰੇ ਭਾਵੇਂ ਗੁਰਦੁਆਰੇ ਕਰੇ ਭਾਵੇਂ ਕਿਸੇ ਨਿੱਜੀ ਕੰਮ ਤੇ ਜਾ ਕੇ ਕਰੇ, ਉਹਨੂੰ ਸਰਬੱਤ ਖਾਲਸੇ ਲਈ ਇਹ ਦਾਤ ਗੁਰੂ ਚਰਨਾਂ ਵਿੱਚੋਂ ਮੰਗਣੀ ਪੈਂਦੀ। ਸਭ ਤੋਂ ਪਹਿਲਾਂ ਦਾਤ ਅੱਜ ਮੰਗੀ ਹੈ, ਪਹਿਲਾਂ ਗੱਲ ਸੀ ਪ੍ਰਿਥਵੀ, ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਤੇ ਜਿਉਂ ਜਿਉਂ ਕੱਲ ਦਾ ਸੋਚਣਾ ਪਿਆ ਤੇ ਮਨ ਵਿੱਚ ਆਇਆ ਮਨਾ, ਇਹ ਨਿੱਜੀ ਅਰਦਾਸ ਤੋਂ ਪਹਿਲਾਂ, ਅਜੇ ਨਿੱਜੀ ਅਰਦਾਸ ਨਹੀਂ ਸ਼ੁਰੂ ਹੋਈ, ਇਹ ਵੱਖਰਾ ਵਿਸ਼ਾ ਕੀ ਅਰਦਾਸ ਵਿੱਚ ਆਏਗਾ। ਨਿੱਜੀ ਅਰਦਾਸ ਕੀ? ਆਪਣੇ ਸੁੱਖ ਮੰਗਣੇ, ਕਾਰੋਬਾਰ ਦੀ ਬਰਕਤ ਮੰਗਣੀ, ਦੇਹ ਅਰੋਗਤਾ ਮੰਗਣੀ, ਆਪਣੇ ਪਰਿਵਾਰ ਦਾ ਸੁਖਾ ਭਲਾ ਮੰਗਣਾ, ਬੱਚਿਆਂ ਦੀ ਤਾਲੀਮ ਲਈ ਅਰਦਾਸ ਕਰਨੀ, ਬੱਚਿਆਂ ਦੇ ਜੀਵਨ ਦੀ ਅਰਦਾਸ ਕਰਨੀ, ਇਹ ਨੇ ਆਪਣੇ ਪਰਿਵਾਰ ਦੀਆਂ ਨਿੱਜੀ ਅਰਦਾਸਾਂ। ਦੇਖੋ ਨਿੱਜੀ ਅਰਦਾਸ ਤੋਂ ਪਹਿਲਾਂ ਸ਼ਬਦ ਵਰਤਿਆ ਪ੍ਰਿਥਵੀ, ਇਹਦਾ ਭਾਵ ਇਹ ਵੇ ਕਿ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦੇ ਲਈ, ਆਪਣੇ ਘਰ ਦੇ ਲਈ, ਆਪਣੇ ਲਈ ਮੰਗਣ ਤੋਂ ਪਹਿਲਾਂ ਸਰਬੱਤ ਖਾਲਸੇ ਲਈ ਇੱਕ ਅਰਦਾਸ ਕਰਨ ਆਇਆ। ਮੇਰੀ ਨਿੱਜੀ ਅਰਦਾਸ ਤੋਂ ਪ੍ਰਥਮ ਸਭ ਤੋਂ ਪਹਿਲਾਂ ਸਰਬੱਤ ਖਾਲਸੇ ਲਈ ਅਰਦਾਸ। ਉਹ ਕੀ ਮੰਗਿਆ ਜੀ? ਉਹ ਅੱਜ ਅਸੀਂ ਵਿਚਾਰ ਕਰਨੀ ਕਿ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਹਦੇ ਅਰਥ ਕੱਲ ਕੀਤੇ ਸਨ, ਹੇ ਪ੍ਰਭੂ ਜੀ ਮੈਂ ਸਾਰਿਆਂ ਖਾਲਸੇ ਲਈ ਇੱਕ ਦਾਤ ਮੰਗਣ ਆਇਆ। ਕੀ ਕਹਿਣ ਲੱਗੇ? ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਤੇ ਤੀਜਾ ਸ਼ਬਦ ਸੀ ਫਿਰ ਕਹਿੰਦੇ ਹਾਂ ਵਾਹਿਗੁਰੂ ਕਹਿਣ ਤੋਂ ਬਾਅਦ ਚਿੱਤ ਆਵੇ। ਅਸਲ ਵਿੱਚ ਅਰਦਾਸ ਦੇ ਸਰੂਪ ਵਿੱਚ ਇਹ ਸ਼ਬਦ ਇਹ ਨੇ ਕਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ। ਪਰ ਕਿਹਨੂੰ ਪਹਿਲਾ ਸ਼ਬਦ ਵਰਤਿਆ? ਸਰਬੱਤ ਖਾਲਸੇ। ਹੁਣ ਕਈ ਵਾਰੀ ਅਸੀਂ ਨਾਲ ਇੱਕ ਸ਼ਬਦ ਲਾ ਦੇਣੇ ਹਾਂ ਕਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੇ। ਮੈਂ ਇਹ ਨਹੀਂ ਕਹਾਂਗਾ ਵੀ ਇਹ ਕੱਟੜਤਾ ਹੀ ਵਰਤੀਏ ਵੀ ਜੇ ਨਾਮ ਸ਼ਬਦ ਕਹਿ ਦਿੱਤਾ ਬੜੀ ਵੱਡੀ ਭੁੱਲ ਹੋ ਗਈ, ਪਰ ਅਰਦਾਸ ਵਿੱਚ ਸ਼ਬਦ ਨਾਮ ਨਹੀਂ। ਉੱਥੇ ਵੇ ਕਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ। ਕਈ ਵਾਰੀ ਜਦੋਂ ਗੁਰੂ ਕੇ ਅਰਦਾਸੀ ਇਹ ਸਿੱਖ ਅਰਦਾਸ ਕਰਦੇ ਨੇ ਤੇ ਅਸੀਂ ਇਹਨਾਂ ਸ਼ਬਦਾਂ ਨੂੰ ਨਾਲ ਬੋਲਣ ਲੱਗ ਪਏ ਨੇ। ਭਾਵੇਂ ਇੱਕ ਵਿਦਵਾਨ ਨੇ ਨਾ ਇਸ ਗੱਲ ਨੂੰ ਕਿਹਾ ਵੀ ਕਿ ਜਦੋਂ ਅਸੀਂ ਸਾਰੇ ਵਾਹਿਗੁਰੂ ਨਾਲ ਬੋਲਦੇ ਹਾਂ ਤੇ ਇੱਕੋ ਦਮ ਇੰਨੀ ਧੁਨੀ ਉੱਠਦੀ ਹੈ ਕਿ ਸਾਨੂੰ ਵਿਸਮਾਦ ਵਿੱਚ ਲੈ ਜਾਂਦੀ। ਪਰ ਮੈਂ ਇੱਕ ਅਰਜ਼ ਜ਼ਰੂਰ ਕਰਨੀ ਹੈ, ਹਰ ਇੱਕ ਦੇ ਖਿਆਲ ਆਪੋ ਆਪਣੇ ਨੇ। ਅਸੀਂ 6 ਵਾਰੀ ਸਾਨੂੰ ਅਰਦਾਸੀਆ ਸਿੱਖ ਕਹਿੰਦਾ ਬੋਲੋ, ਅਸੀਂ ਕੇਵਲ ਉਦੋਂ ਬੋਲਣਾ ਹੈ ਇਹ 3 ਵਾਰੀ ਜਿਹੜੇ ਸ਼ਬਦ ਨੇ ਨਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ। ਇੱਥੇ ਅਸੀਂ ਖਾਮੋਸ਼ ਕਰ ਹੋ ਜਾਣਾ ਹੈ ਕਿਉਂਕਿ ਇਹ ਅਰਦਾਸ ਕੀਤੀ ਜਾ ਰਹੀ ਹੈ, ਇਹ ਰੱਬ ਦੇ ਚਰਨਾਂ ਵਿੱਚ ਪੁਕਾਰ ਹੈ। ਜਦੋਂ ਅਰਦਾਸੀਆ ਸਾਨੂੰ ਕਹਿ ਸੀ ਕੇਵਲ ਉਦੋਂ ਬੋਲਣਾ ਹੈ ਕਿਉਂਕਿ ਉਹਨਾਂ ਨਾਲ ਸ਼ਬਦ ਕਹੇ ਨੇ। ਜਦੋਂ ਪਹਿਲਾ ਬੰਦ ਸੰਪੂਰਨ ਕਰਨੇ, ਮੈਂ ਸੰਖੇਪ ਵਿੱਚ ਅਰਜ਼ ਕਰਦੇ ਹਾਂ 6 ਵਾਰੀ ਕਿੱਥੇ ਕਿੱਥੇ ਕਹਿੰਦੇ, ਉੱਥੇ ਅਸੀਂ ਸ਼ਬਦ ਵਰਤਨੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਅੱਗੇ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਦਾ ਮਤਲਬ ਤੁਸੀਂ ਮੇਰੇ ਪਿੱਛੇ ਬੋਲੋ, ਬੋਲੋ ਜੀ ਵਾਹਿਗੁਰੂ, ਤੇ ਬਸ ਕੇਵਲ 1 ਵਾਰੀ ਬੋਲੋ ਜੀ ਵਾਹਿਗੁਰੂ। ਫਿਰ ਅੱਗੇ ਜਦੋਂ ਸ਼ੁਰੂ ਕਰਨੇ ਆ ਤੇ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਗ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਬੋਲਦੇ ਹਾਂ 2 ਵਾਰੀ, 3 ਵਾਰੀ ਬੋਲਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਕਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਉੱਥੇ ਨਿਭਾਈ ਪਾਠ ਨਹੀਂ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਦੇ ਤੀਜੀ ਵਾਰੀ ਕਹਿੰਦੇ ਹਾਂ, ਚੌਥੀ ਵਾਰੀ ਅਸੀਂ ਕਹਿੰਦੇ ਹਾਂ ਕਿ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਥੋਂ ਚਾਰ ਵਾਰੀ ਹੋ ਗਿਆ। ਪੰਜਵੀਂ ਵਾਰ ਅਸੀਂ ਕਹਿੰਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਤੇ ਛੇਵੀਂ ਵਾਰ ਅਸੀਂ ਕਹਿੰਦੇ ਹਾਂ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਹੁਣ ਜਦੋਂ ਜੀ ਸ਼ਬਦ ਆਇਆ ਨਾ ਤਿੰਨ ਵਾਰੀ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਹਿਣ, ਉਸ ਵਕਤ ਸਾਡੇ ਨਾਲ ਬੋਲਣ ਦੀ ਬਜਾਏ ਮੈਂ ਬੇਨਤੀ ਕਰਾਂਗਾ ਕਿ ਇਕਾਗਰਤਾ ਨਾਲ ਅਰਦਾਸੀਏ ਨੂੰ ਕਹਿਣ ਦਈਏ ਸ਼ਬਦ, ਤੇ ਆਪ ਅੰਦਰੋਂ ਜੁੜ ਜਾਈਏ, ਉਹਦੀ ਅਰਦਾਸ ਵੀ ਸ਼ਾਮਿਲ ਹੋ ਜਾਈਏ, ਕਿਉਂਕਿ ਉਹ ਤਿੰਨ ਵਾਰੀ ਸਾਡੇ ਲਈ ਨਾਮ ਦੀ ਮੰਗ ਪਿਆ ਕਰਦਾ। ਪਹਿਲੀ ਮੰਗ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਨਾਮ। ਅੱਜ ਜਦੋਂ ਅਰਦਾਸ ਦਾ ਮੈਂ ਸਰੂਪ ਪੜ੍ਹਾਂ ਤੇ ਮਨ ਵਿੱਚ ਆਇਆ ਸਾਰੀ ਅਰਦਾਸ ਵਿੱਚ ਤੇ ਤਰਲਾ ਹੀ ਕੇਵਲ ਨਾਮ ਦਾ ਹੈ, ਸਾਰੀ ਅਰਦਾਸ ਵਿੱਚ ਕੇਵਲ ਬੇਨਤੀ ਨਾਮ ਦੀ ਹੈ। ਜੇ ਗੁਰੂ ਚੇਤੇ ਆਉਂਦੇ ਨੇ ਤਾਂ ਕਹਿੰਦੇ ਨੇ ਇਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਜੀ ਬੋਲਿਆ ਕਰ। ਜੇ ਕਮਾਈ ਵਾਲੇ ਜਪੀਆਂ ਦਾ ਜ਼ਿਕਰ ਕਰਨੇ ਆ, ਜਿੰਨਾ ਨਾਮ ਜਪਿਆ ਬੰਨ ਛਕਿਆ ਜਪੀ ਤਪੀ ਦਾ ਜ਼ਿਕਰ ਕਰਨੇ ਆ, ਫਿਰ ਕਹਿੰਦੇ ਨੇ ਜੇ ਇਹਨਾਂ ਦਾ ਧਿਆਨ ਧਰਿਆ ਹੀ ਨਾ, ਇਹਨਾਂ ਨੂੰ ਜੀਵਨ ਤਾਂ ਮਿਲਿਆ ਇਹਨਾਂ ਵਾਹਿਗੁਰੂ ਜਪਿਆ ਹੈ, ਤੇ ਤੂੰ ਹੀ ਬੋਲਿਆ ਕਰ ਵਾਹਿਗੁਰੂ। ਜਦੋਂ ਸਿੰਘਾਂ ਨੂੰ ਸ਼ਹੀਦਾਂ ਨੂੰ ਚੇਤੇ ਕੀਤਾ, ਕਹਿਣ ਲੱਗੇ ਤੂੰ ਅਸਚਰਜਤਾ ਵੀ ਜਾਏਗਾ, ਇਹਨਾਂ ਬੰਦ ਬੰਦ ਕਟਾ ਦਿੱਤੇ, ਖੋਪਰੀਆਂ ਲਵਾ ਦਿੱਤੀਆਂ, ਇਹ ਜੰਡਾਂ ਨਾਲ ਬੰਨ ਕੇ ਸਾੜੇ ਗਏ, ਇਹਨਾਂ ਦੇ ਬੱਚਿਆਂ ਦੇ ਕਲੇਜੇ ਕੱਟ ਕੇ ਮੂੰਹ ਵਿੱਚ ਪਾਏ ਗਏ। ਦੇਖੀ ਜੇ ਤੂੰ ਇਸ ਮੰਜ਼ਿਲ ਤੇ ਪਹੁੰਚਣਾ ਹੈ ਨਾ, ਇਹਨਾਂ ਨੇ ਵਾਹਿਗੁਰੂ ਬੋਲਿਆ ਗਏ, ਇਹਨਾਂ ਦੀ ਕਮਾਈ ਧਰ ਕੇ ਤੂੰ ਵੀ ਤਰਲਾ ਲੈ ਕੇ ਕਿਆ ਕਰ ਬੋਲੋ ਜੀ ਵਾਹਿਗੁਰੂ। ਜੇ ਤੈਨੂੰ ਤਖ਼ਤ ਚੇਤੇ ਆਉਣ, ਤੈਨੂੰ ਗੁਰਦੁਆਰੇ ਚੇਤੇ ਆਉਣ, ਤੇ ਇਹਨਾਂ ਦਾ ਧਿਆਨ ਧਰੇ ਤੇ ਤੈਨੂੰ ਵਾਹਿਗੁਰੂ ਚੇਤੇ ਆਵੇ। ਜਦੋਂ ਸਰਬੱਤ ਖਾਲਸੇ ਲਈ ਮੰਗਿਆ ਫਿਰ ਵਾਹਿਗੁਰੂ ਕਿਹਾ, ਹੈਰਾਨਗੀ ਦੀ ਗੱਲ ਜਦੋਂ ਦਾਨ ਮੰਗਣ ਲੱਗੇ ਤੇ ਸਭ ਤੋਂ ਵੱਡਾ ਦਾਨ ਅਸੀਂ ਉਦਣ ਵਾਚਾਂਗੇ ਕਿ ਦਾਨਾ ਸਿਰ ਦਾਨ ਨਾਮ ਦਾਨ, ਸ਼੍ਰੋਮਣੀ ਦਾਨ ਮੈਨੂੰ ਨਾਮ ਦੇਣ। ਤੇ ਜਦੋਂ ਅਰਦਾਸ ਪੂਰੀ ਕੀਤੀ ਕਹਿਣ ਲੱਗੇ ਉਹ ਮਲਾਈ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤਿਆ। ਮੈਂ ਕਹਿੰਦਾ ਅਰਦਾਸ ਦੇ ਕਦਮ ਕਦਮ ਤੇ ਕਿਹਾ ਸਿੱਖਾਂ ਨਾਮ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ, ਤੇ ਵਾਹਿਗੁਰੂ ਨਾਲ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਤੇ ਜਦੋਂ ਸਿੱਖ ਮੱਥਾ ਟੇਕਣ ਲੱਗਾ ਤੇ ਗੁਰੂ ਨੇ ਕਿਹਾ ਚੜ੍ਹਦੀ ਕਲਾ ਵਿੱਚ ਨਹੀਂ ਹੋਏ, ਪਰ ਚੜ੍ਹਦੀ ਕਲਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਾਮ ਜਪਦੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਆਓ ਆਪਣੇ ਵਿਸ਼ੇ ਵੱਲ ਅਸੀਂ ਅੱਗੇ ਤੁਰੀਏ। ਸ਼ਬਦ ਤਿੰਨ ਵਾਰੀ ਵਰਤੇ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਤਿੰਨ ਵਾਰੀ ਕਿਉਂ ਸ਼ਬਦ ਕਹਿ ਦਿੱਤਾ? ਵਾਹਿਗੁਰੂ ਸਿੱਖ ਦਾ ਗੁਰਮੰਤਰ ਹੈ। ਪਹਿਲੀ ਬੇਨਤੀ ਮੈਂ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਮੇਰੇ ਬਾਬੇ ਨਾਨਕ ਨੇ ਜਿਹੜੀ ਪਹਿਲੀ ਦਾਤ ਮੰਗੀ ਹੈ ਗੁਰਮੁਖੋ, ਉਹ ਕੇਵਲ ਨਾਮ ਮੰਗਿਆ ਹੈ। ਤੇ ਜਿਹੜੀ ਦਾਤ ਮਿਲੀ ਉਹ ਮਿਲਿਆ ਵੀ ਨਾਮ ਹੈ। ਤੇ ਮੈਂ ਕਹਿੰਦਾ ਗੁਰੂ ਜੀ ਨੇ ਵੀ ਪਹਿਲੀ ਦਾਤ ਨਾਮ ਮੰਗੀ, ਤੇ ਜਿੱਦਣ ਸਿੱਖ ਨੂੰ ਮੰਗਣ ਦੀ ਜਾਚ ਸਿਖਾਈ ਕਹਿਣ ਲੱਗੇ ਤੂੰ ਵੀ ਨਾਮ ਹੀ ਮੰਗਿਆ ਕਰ। ਜਦੋਂ ਅਸੀਂ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਸੰਪੂਰਨ ਕਰਨੇ ਆ ਤੇ ਇੱਕ ਤੁੱਕ ਅਸੀਂ ਪੜ੍ਹਨੇ ਆ ਕਿ ਹੇ ਪ੍ਰਭੂ ਮੈਂ ਤੈਨੂੰ ਜਾਣ ਵੀ ਲਵਾਂ ਪਰ ਮੈਂ ਜ਼ਬਾਨ ਕਰਕੇ ਰੌਲਾ ਪਾ ਕੇ ਦੱਸਣਾ ਨਹੀਂ, ਤੂੰ ਕੀ ਹੋ ਜਾ। ਕਿਉਂ ਜੀ? ਦੇਖੋ ਇਹ ਗੱਲ ਇੱਕ ਸਮਝਾਈ, ਜਿਹੜੇ ਅਸੀਂ ਕਈ ਵਾਰੀ ਕਹਿੰਦੇ ਹਾਂ ਇੱਕ ਅਵਸਥਾ ਨੂੰ ਕਰੋ ਬਿਆਨ, ਬੋਲ ਕੇ ਦੱਸੋ। ਗੁਰੂ ਜੀ ਨੇ ਪਹਿਲੀ ਗੱਲ ਨਾਮ ਦੀ ਸ਼ਰਤ ਲਾ ਦਿੱਤੀ ਕਿ ਨਾਮ ਕੇਵਲ ਅੰਦਰ ਦਾ ਅਨੁਭਵ ਹੈ, ਉਸ ਅਨੁਭਵ ਨੂੰ ਕਿੰਨਿਆਂ ਕੁ ਅੱਖਰਾਂ ਵਿੱਚ ਬਿਆਨ ਕਰੇ, ਉੱਥੇ ਅੱਖਰ ਕੰਮ ਨਹੀਂ ਆਉਣੇ। ਸ਼ਬਦ ਵਰਤੇ ਜੇ ਹਉ ਜਾਣਾ ਆਖਾਂ ਨਾਹੀਂ ਧਿਆਨ ਦਿਆ। ਜੇ ਮੈਂ ਜਾਣ ਲਵਾਂ ਤੇ ਪ੍ਰਭੂ ਜੀ ਮੈਂ ਤੇਰੇ ਬਾਰੇ ਕੁੱਝ ਕਹਿ ਨਹੀਂ ਸਕਣਾ। ਕਿਉਂ? ਕਹਿਣ ਲੱਗੇ ਹਕੀਕਤ ਤੇ ਵੀ ਜੋ ਕੁੱਝ ਮਾਣਿਆ ਜਾਂਦਾ ਉਹਨੂੰ ਕਿਹਾ ਨਹੀਂ ਜਾ। ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਤੇ ਪਹਿਲੀ ਮੈਂ ਦਾਤ ਤੇਰੇ ਤੋਂ ਸਤਿਗੁਰੂ ਮੰਗਣ ਆਇਆ ਕਿ ਗੁਰਾ ਇੱਕ ਦੇਹ ਬੁਝਾਈ। ਪ੍ਰਥਮੈ ਅਰਦਾਸ ਸਿੱਖ ਦੀ ਏਵੇ ਤੇ ਗੁਰੂ ਦੀ ਅਰਦਾਸ ਵੀ ਏਵੇ ਕਿ ਗੁਰਾ ਇੱਕ ਦੇਹ ਬੁਝਾਈ, ਕਿਹੜੀ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ 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 ਚੇਤਾ ਮੈਂ ਸੋ ਮੈਂ ਵਿਸਰ ਨਾ ਜਾਈ। ਜਦੋਂ ਮਾਨ ਕੀ ਵਾਰ ਦੀ ਅਖੀਰਲੀ ਪੌੜੀ ਪੜ੍ਹਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜਾ ਰਹਿਮਤ ਭਰਿਆ ਬਚਨ ਕੀਤਾ। ਵੈਸੇ ਮਾਂ ਦੀ ਆਸ਼ੀਸ਼ ਵੀ ਇਹ ਵੇ, ਗੁਰੂ ਇੱਕ ਮਾਂ ਹੈ, मैं पिछले दिन अर्ज की सवेरे भी कह असी कुछ शब्द जेड़े ने ना वो रस्म से बजे कोई पढ़ाने शब्द तो कोई भी पढ़ लो ये तो मिश्री का पहाड़ है किसे पास भी चखोगे तो मिठास ही मिठास है पर कई शब्द अच्छी जुड़े हैं जिम्मे सवेरे अर्ज की कहने पढ़ो लख खुशियां पातशाहियां कहने पढ़ो जो मांगा ठाकुर अपने ते जे कुछ चलाना कर जा कहने पढ़ो कि अब की बार बख्श बंदे को कई बार असि शब्द जो बच्चे का जन्मदिन मनाने ना तो कहने शब्द भाई साहब जरूर पढ़ो पूता माता की आशीष पर मैं एक बेनती करा गुरु के सिखो हर मां चाहती है मेरे पुत्र को तीन गल्ला जेड़िया ने सब तो श्रेष्ठ हो तिना का उसके जिक्र किया पहली गल कि मां चाहती है मेरे बच्चे की खुराक कभी माड़ी ना हो मैं भावे भुखी रह जा पर मेरे बच्चे की खुराक खुराक इन पेट भर के मिले ते जिस खुराक नन की तंदुरुस्ती आरोग हो दूजी मां की इच्छा होंगी है कि मेरे पुत्र का कपड़ा ना मैला हो तीजी मां की इच्छा होंगी है कि रब मेल करे मेरे पुत्र की सुसायटी माड़ी ना हो आ देखने इतने मावं बेचारियां तरले लगियां पियां ने पिछे पिछे तुरदियां जो मेरे मन में आंदा पता नहीं किस सीने मैनू इतने दर्द लैके बैठी है बच्चे के पिछे पिछे तुरी फिर कि मथा टेक संगत विच बैठ मैं कहना नहीं ये मेरा गुरु मां भी चाहता है कि मेरे पुत्र की खुराक चंगी होवे मेरे पुत्र की पोशाक चंगी होवे ते मेरे पुत्र की सोसाइटी चंगी होवे तीन ही गल्लां कहीं ते सब तो पहली खुराक उन्होंने नाम की मंगी आप शब्द पढ़ने हजूर कह लगे कि हे गुरु के सिखा के सतगुर तुमको होए दयाला संत संग तेरी प्रीत कापड़ पत परमेश्वर राखी भोजन कीर्तन नी तिने गल्लां दो तुका विच कह दित्तियां तेरी सोसाइटी संत संग तेरी प्रीत किते बंदगी वालियां नाल तेरा बहना उठना हो जाए मेरे लाल दूजा बचन कीता तेरा भोजन कीर्तन हो जाए ते मैं रब दे चरणां विच बेनती करनी आ तेनू पत दा कपड़ा दे जिहदे पार नाल लोक परलोक विच तेरी इज्जत टकी जाए शब्द ही वरते कि सतगुर तुमको होए दयाला संत संग तेरी प्रीत कापड़ पत परमेश्वर राखी भोजन कीर्तन नीत हुण तको गुरु साहब ने पहली दात मंगी नाम खालसे ने प्रिश्मे खालसे दी मंगिया नाम हजूर ने मांझ की वार विच बचन कहा ये पौड़ी है कि खाऊं ढाडी बेकार कारै लाया रात दिहो कै वार धुरों फुरमाया ढाडी सच्चै मैल खसम बुलाया सच्ची सिफत सलाह कपड़ा पाया सच्चा अमृत नाम भोजन आया सब तो पहला रब की दरगाह विचों कह लगे सिफत सलाह का कपड़ा मिलया मेरे रब ने जो परोश के भोजन दिता वो असल विच भोजन भोजन सी नाम का देखो जिहड़ी मैं अर्ज करनी है थोड़ा जिहा नूं समझिए आपां नाम का भोजन मंगिया सो मैं विसर ना जाई नाम मंगिया ते जदों अखीरला शब्द गुरु ग्रंथ साहिब च रखिया ना वो यही रखिया सी कि तेरा कीता जातो नहीं मैनू जोग कीतो ही मैं निर्गुण आरे को गुण नहीं आपे तरस पयोई तरस पिया में रामत होई सतगुर सज्जन मिलिया ते जदो गुरु सज्जन मिले ते फिर कहीं नानक ना मिले ता जीवा वाहिगुरु 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 चेता वै नानक नाम मिले ता जीवा तन मन खीवै खरिया नाम मिले ता जीवा जे किन्ने सो मैं विसर ना जाई सच्चा अमृत नाम भोजन आया सिखी दा असल विच जो मूल है जो सिखी दी अंदर दी जिंद है वह केवल नाम है नाम तो बिना क्षमा करो मैं इस संबंधी अर्ज करनी चाहना वा असी कई बार कहने लो जी वाहेगुरु कही जाना पहली गल नाम जपना क्यों है बेनती करा वाहेगुरु गुरमंत्र ही जपना है भावा के गुरु ग्रंथ साहिब नाम का जिक्र बड़ी वारी है ते नाम क्यों जपने असी सारे ऐसा कह दें कि गोबिंद मिलन की ए तेरी बरिया जा कह दें ए तेरा अवसर ए तेरी बार जा शब्द कह दें ए समा तेनू रब दे चरणा विच मिल ही मिलिया है ते ए जे कोई पुछे भी उस रब तक सानू लिजा कौन सकदा दो शब्द हुंदे ने एक है अंश ते दूजा है अंशी एक है नाम ते दूसरा है नामी इस विषय नू समझियो हजूर कहिंदे ने मैं परमात्मा सब तो पहला तेरे इस गलों कुर्बान हाँ, तू आप तो बड़ा है, तेरी वड्याई कोई करता है इस करके भी तू धरती थम के खलोता है, कोई वड्याई करता तेरा इंसाफ सच्चा है, कोई वड्याई करता तू जीवा नु रिजक देना, कोई वड्याई करता तू इस मिट्टी के पुतले जिंद चुका दिती, कोई वड्याई करता तू पापिया नु बख्श देना, कोई वड्याई करता तू करोड़ा ब्रह्मंडा का मालिक है। कहते ने मैं तेरी सब तो पहला वड्याई इस करके करना वा तू सब तो वड्डा है, पर तेरी वड्याई इस करके तेरा नाम तेरे तो वड्डा, नाम क्यों जपने। हजूर की पौड़ी असी शलोक एक पढ़ने आसा की वारदा, वड्डी वड्याई जां वड्डा नाउ, तेरी वड्याई इस करके वड्डी है क्योंकि तेरा नाम वड्डा है। जदो जपजी साहब पढ़ने कहिंदे ने नाम इस करके जपना है कि वड्डा साहिब उच्चा थाउ उच्चे ऊपर उच्चा नाउ, ये वड उच्चा को वह कोए तिस उच्चे को जाने सोए, उस तो वड्डा उस तो उच्चा जे कोई है तो केवल उच्चे का नाम है। हुण नाम गुरु ग्रंथ साहिब च बड़े ने, इत्थे राम भी आया है, अल्लाह भी आया है, गोवर्धन भी आया है, मुरारी भी आया है, बीठल भी आया है, रहीम आया है, करीम आया है, गनी आया है, धनी आया है, मनी आया है, अनेक शब्द जेड़े ने रब दे नाम नू मुखातब करके उच्चारण किए ने, ते हुण असी नाम वाहगुरु क्यों जपणे, वाहगुरु क्यों चेतावे। देखो गुरु के सिखो परमात्मा दे नाम जितने गुरु ग्रंथ साहिब च लिखे ने, ये मैनू खिमा कर दिया कि सच जाणो इस तो इलावा भी उहदे बड़े नाम, उहनू बयान कोई नहीं कर सकता। जदों असीं गुरु शब्द नू समझदे नहीं अपनी खौ वरतने फिर संकीर्ण होके कहने कि गुरु ग्रंथ साहिब तो वध के गल कहिंदे ने, बिल्कुल नहीं। गुरु ग्रंथ साहिब च खुद बाबा जी ने गल कहा कि दाता जी जिन्नी कु समझे उन्नी कु कहने, जिन्ना कु तुहाडा तेनों कोई बयान नहीं कर सकता। बहुत उपमा थोर कही, तेरी उपमा बड़ी है मैं थोड़ी कह सकिया। मैं गुरु कलगी धरता शब्द वरदे ने, तब सर्व नाम कथा कवन कर्म नाम वरनत समत, रा नाम भावे बेअंत ने पर वाहगुरु गुर शब्द जो गुरु जी ने दिता है सच जाणो ये गुरमत नाम है, ते इस नू केवल नरजिंद ना समझो, इस वाहगुरु शब्द विच गुरु नानक दी अपनी कमाई है, ते जदो कमाया होया शब्द पढ़ांगे कमाए हुए शब्द नू जपांगे ते हर इक उते असर होगा। मैं एक बारी बेनती की सी कि कमाए हुए शब्द का अर्थ की फिर अज वो उदाहरण ढुकदी पई, कमाए हुए शब्द का अर्थ की। हालांकि कई बार असीं पुछने वाहगुरु गुरु ग्रंथ साहिब विच आए पता नहीं, एक बार जरूर शब्द वरत्या वाहेगुरु 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 वाहे जीओ, पर भाई साहब ने बड़ी बारी जिक्र किया कि वाहेगुरु गुर शब्द सुनाया, वाहेगुरु गुर मंत्र है जप होमै खोई, वाहेगुरु गुर शब्द लै पिरम प्याला चुप च बोला, कभी इस गल नू भुलियो ना कि गुरमंत्र अपने अंदर टेक के कमाई करन वाली दात है, ते साहिब धन गुरु नानक देव जी दी जोत ने इस वाहगुरु गुरमंत्र नू पहले जामे तो करतारपुर की धरती ती सिखां नू बख्श दिता। यही कारण कि भाई साहब ने एक शब्द वरते हैं, कह लगे करतारपुर की धरती ते साध संगत सचखंड, करतारपुर की धरती ते मेल कीती धर्मशाला करतारपुर साध संगत सचखंड वसाया, उत्थे कहिंदे सिख जदों आउंदे सन वाहगुरु गुर शब्द सुना, वाहगुरु गुर शब्द की दात दिती। हुण एक कमाया होया मंत्र है ते अनेक गुरसिख अज भी कमांदे पए, जिहड़ा गुर मंत्र है गुरु के मुख तो निकलिया एक किसी भी किरदे ते टिके ते सच जाणो ते परिपूत होवेगा। मैं दो उदाहरण अक्सर दे नाम ना गुरमंत्र दे संबंधी कि जदों असीं पंजाब की धरती ते जाने हैं, कई बार तुसीं देखोगे खूह दीआं मणां खूह दे विच पिपल दे रुख उगे हुंदे छोटे छोटे, कई बार पुरानी इमारत होवे उहदे विच बोर दा रुख उगिया हुंदा, की कारण इमारत 500 साल पुरानी है ते पिपल दा रुख अजे 6 क महीने दा हुंदा, खूह जिहड़ा कई सदियां दा पुराना है ते बोर दा रुख जिहड़ा उहदे विचों केवल महीने 2 महीने दा निकलदा है, ते जे तां उह बीज 500 साल पहला किते जदों इमारत बनी उदन विच रह गया मिट्टी विच होवे ते 500 साल पहला क्यों नहीं जमिया।
एक सवाल है ते जे किते ओ खूह विच जिद्दन खूह बनिया उदन बीज आ गया ते उदन दा रख्या उदों क्यों ना जमिया इमारतां खूह पंज पंज सौ साल पुराने कई बार तुसीं देखदे हो रुख उत्ते रुख जमिया हुंदा है पत्थर उत्ते रुख जमिया हुंदा है इन्नियां पुरानियां इमारतां ते रुख नवें क्यों एक महापुरश कहिंदे हुंदे सन कि असल विच कदी कमाए हुए नाम की खेड नूं तको कहिंदे ने कि बोर दा बीज सीधा बोर तो डिगदिया सार कदी नहीं जमदा हुंदा पिपल दा बीज कदी भी धरती ते डिगदिया सार नहीं जमदा जे सारे बीज जमन लग जाण ते बोर दे रुख थले कदी तुसीं बोर उग्या नहीं देखदे कभी तक्यो मेरा ख्याल है ज्यादातर तक्या रुख थले उसके थले बोर नहीं पर बीज दूजे रुखां ते उग्या खूहां विच उग्या इमारतां विच उग्या पत्थरां ते उग्या असल विच ओ बीज डिगदिया सार नहीं जमदा ओनूं पंछी खांदा है अपने अंदर की कमाई अंदर की गरमैश नाल जिथे भी उस बीज नूं सट देंदा है परत के पत्थर ते सड़दा है ते उस बीज ने पत्थर उत्ते भी जम पाया ओ कमाया होया है जिथे भी सटेगा ओ बीज जमेगा गुरु के सिखो कदी कटाक्ष ना करो जिहड़ा बंदा अपने गुरमंत्र ते गुरु ते तर्क कर लगता ओ बंदा कदी पार नहीं जगो सकता एक असी मैं उदाहरण सिर्फ इस करके देनिया चाहना दो चार क्योंकि अज साडे सज्जन नाम तो बहुत दूर जांदे पए ने ते हाला सानू पता नहीं असी अरदास विच मंगदे परत परत के नाम देखो जदों असी गुरमंत्र नूं जपदे नहीं गुरमंत्र तो दूर जाने हैं जां असी गुरमंत्र ते तर्क करने हैं ते फिर परत के कहीए कोई नहीं जी वाहिगुरु जपीदा है जिहड़े बंदे ने अपने मंत्र ते तर्क कर लिया वह कदी भी नहीं तर सकता उदाहरण हजूर ने एक दिती ते मैं दो प्रमाण दे देना एक तुक हुंदी है पांडे तुमरी गायत्री लोते का खेत खाती थी लेकर ठेंगा तंगरी तोरी लांगत लांगत जाती सी हुण इहदे असीं कई वारी शुगल विच अर्थ कर देने हां लो जी तेरी उस गायत्री दे तां लत तोड़ दित्ती इहदा भाव पता की हजूर ने बाणी विच भी कहा त्रै पाल ते हाल विचारंग तीन पालां ने गायत्री मंत्र दीआं ते ओह हिंदू वीर गल कहिंदा है कि गायत्री गऊ दा रूप बनी सी लोधे दे खेत विच गई उन्हें पूरे जोर दे नाल एक सोटा इहदी लत ते मारिया एक लत टुट गई तीन लत्तां रह गईआं इस करके गायत्री दे मंत्र दीआं तीन पालां ने मेरे गुरु ग्रंथ साहिब कहिंदे ने ओह भलिआ जिस मंत्र ने तेनू भवजल तो पार करना है उस मंत्र ते तू शक करन लग पए जिहदी अपनी लत टुटी उहने तेनू किते साबत करके पार कर देने जे मंत्र मन लईए ते उहदे उत्ते तर्क नहीं करीदा हुंदा फिर नाल शब्द वरते कहन लगे पांडे तुमरी गायत्री लोधे का खेत खाती थी लेकर ठेंगा तंगरी तोरी लांगत लांगत जाती थी कहन लगे पांडे तुमरा रामचंद सोटी आवत देखिया था रावण सेती सरबर होई घर की जोई गवाही थी कहने हर साल तू रामलीला रचना है ते सीता का हरण कराना है जिन्हों इष्ट मानते होइए अपने इष्ट की इस तरह खिली नहीं उड़ाई दी हुंदी जे अपने इष्ट का मजाक उड़ाएगा तेनू ने पार किते कर दे पहली गल के गुरमंत्र ते सानू एक यकीन होवे कि यह मेरे बाबे का अपना कमाया होया मंत्र है जिस उत्ते ये जाएगा उहदे अंदर जरूर पुंगरेगा हुण अपनी मर्जी नाल असी गुरमंत्र ना जपीए मैनू एक खिमा करो जिहड़े मैं शब्द कहन लगा क्योंकि असीं कई वारी कहिंदे जपना ते वाहिगुरु ही है ना ते अमृत की की लोड़ है वाहिगुरु वाहिगुरु आप ही जप लैने असीं अज अमृत की परिभाषा बना दित्ती है फिरकू पुणे वाले पासे क्योंकि जिहड़े नहीं छकदे उहनां ने नेका तर्क करने ने बड़े ऐसे ने जिन्हां दात नहीं लई पर उहनां दे मन विच अदब बहुत है बेअंत ऐसे ने जिन्हां ने केवल कटाक्ष करना है अमृत की दात फिरका पना नहीं फिरकू पुणा नहीं अमृत की दात वखवादी नहीं अमृत की दात एक जालम बिरती नहीं असल विच सिखा तेनू 17 वरी उदो वाहिगुरु चेते कराया जांदा है ते पंज प्यारे जिन्हां विच आप मंत्र चलदा है जदों तेरे नेत्रां विच नेत्र पा के आप अगे बोल के वाहिगुरु गुरमंत्र दृढ़ कराते ने सच जानी उदों गुरमंत्र तेरे अंदर असर करना शुरू करदा गुरु दीख्या तो बिना सतगुरु की मत लैण तो बिना असी कहीए कि मंत्र असी जपने बाणी विच इक तोक हुंदी है कि मनमुख बंदा भी भगत करदा है बिन सतगुर भगत ना कोई राम कहिंदे ने भगतीओ करना है ਪਰ ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ। ਗੁਰੂ ਅਰਜਨ ਸਾਹਿਬ ਨੇ ਤੇ ਕਿਹਾ ਗੁਰਮੰਤਰ ਹੀ ਨਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ, ਕੂਕਰ ਹੈ ਸੂਕਰ ਹੈ ਗਰਦਬ ਹੈ ਕਾਕਾ ਸਰਤ ਨੇ ਤੁਲ ਖਲੈ। ਜੇ ਗੁਰਮੰਤਰ ਗੁਰੂ ਤੋਂ ਲਿਆ ਨਹੀਂ, ਬਕਾਇਦਾ ਇੱਕ ਸਾਡੇ ਅੰਦਰ ਅੰਮ੍ਰਿਤ ਤੇ ਨਾਮ ਦਾ ਸੰਚਾਰ ਹੈ ਕਿ ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਣੇ। ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਹਜ਼ੂਰ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤੈਨੂੰ ਨਾਮ ਚੇਤੇ ਆਵੇ। ਹੁਣ ਇਸ ਨਾਮ ਨੂੰ ਜਪੀਏ ਕਿਵੇਂ? ਇੱਕ ਬੜਾ ਵੱਡਾ ਸਵਾਲ ਹੈ। ਹਰ ਸਿੱਖ ਜਿਹੜਾ ਉਹ ਕਈ ਵਾਰੀ ਕਹਿੰਦੇ ਨੇ ਲਓ ਜੀ ਵਾਹਿਗੁਰੂ ਵਾਹਿਗੁਰੂ ਕਿਆ ਕੀ ਹੋ ਜਾਣੇ। ਗੁਰੂ ਨਾਨਕ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਨੂੰ ਭਾਈ ਮਨੀ ਸਿੰਘੋਣਾ ਨੇ ਸਿੱਖਾਂ ਦੀ ਭਗਤ ਮਾਲ ਵੀ ਦਰਜ ਕੀਤਾ। ਉਹ ਕਹਿੰਦੇ ਨੇ ਜਦੋਂ ਵਾਹਿਗੁਰੂ ਗੁਰਮੰਤਰ ਅਸੀਂ ਜਪਨੇ ਆ, ਕਹਿੰਦੇ ਨੇ ਇਹਦੇ ਵਿੱਚ ਅਸਲ ਵਿੱਚ ਗੁਰੂ ਆਪ ਵਰਤਦਾ। ਇਹਦੇ ਅਰਥ ਕੀ ਨੇ? ਹੁਣ ਇਹਦੇ ਅਰਥ ਅਨੇਕਾਂ ਵਿਦਵਾਨਾਂ ਨੇ ਕੀਤੇ। ਵਾਹ ਸ਼ਬਦ ਜਿਹੜਾ ਇਹ ਫਾਰਸੀ ਦਾ ਹੈ, ਗੁਰੂ ਸ਼ਬਦ ਦਾ ਸੁਮੇਲ ਜਿਹੜਾ ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਨਿਕਲੇ। ਵਾਹ ਦਾ ਅਖਰੀ ਅਰਥ ਹੁੰਦਾ ਆਸ਼ਚਰਜ, ਤੇ ਗੁਰੂ ਦੋ ਸ਼ਬਦਾਂ ਦਾ ਗੋ ਅਤੇ ਰੂਹ। ਉਦਨ ਅਰਥ ਕੀਤੀ ਸੀ ਗੋ ਦਾ ਅਰਥ ਤਮ ਚੰਨ ਅਗਿਆਨ ਹਨੇਰਾ ਤੇ ਰੂਹ ਦਾ ਅਰਥ ਚਾਨਣ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਵਾਹਿਗੁਰੂ, ਉਦੋਂ ਇੱਕ ਗੱਲ ਚੇਤੇ ਰੱਖਿਆ ਕਰ, ਆਪਣੇ ਅੰਦਰ ਨੂੰ ਇਸ ਗੁਰਮੰਤਰ ਵਿੱਚ ਜੋੜ ਕਿ ਮੇਰੇ ਗੁਰੂ ਤੂੰ ਆਸ਼ਚਰਜ ਹੈ, ਤੇਰੇ ਇਸ ਮੰਤਰ ਦੀ ਬਦੌਲਤ ਮੇਰੇ ਕਰੋੜਾਂ ਜਨਮਾਂ ਦੇ ਅੰਦਰ ਦਾ ਹਨੇਰਾ ਬਿਨਸ ਗਿਆ ਹੈ। ਵਾਹ ਵਾਹ ਦਰ ਤੇ ਤੂੰ ਆਸ਼ਚਰਜ ਹੈ ਜਿਹਨੇ ਅੰਦਰ ਦੇ ਹਨੇਰੇ ਨੂੰ ਦੂਰ ਕੀਤਾ। ਵਾਹ ਕਿਉਂ ਕਹਿੰਦੇ ਹਾਂ? ਜਦੋਂ ਕੋਈ ਹੈਰਾਨੀ ਵਾਲੀ ਗੱਲ ਹੋ ਜਾਏ ਤੇ ਇੱਕ ਸ਼ਬਦ ਨਿਕਲਦਾ ਹੈ ਵਾਹ, ਜਾਂ ਸ਼ਬਦ ਕਹਿੰਦੇ ਆ ਵਾਹ। ਵਾਹ ਦਾ ਅਰਥ ਸ਼ਾਬਾਸ਼ ਵੀ ਹੈ, ਪਰ ਵਾਹ ਦਾ ਅਰਥ ਹੁੰਦਾ ਹੈ ਅਸਚਰਜਤਾ ਵਿੱਚੋਂ ਨਿਕਲੇ ਹੋਏ ਸ਼ਬਦ। ਕਿਉਂ ਕਹਿੰਦਾ ਵਾਹਿਗੁਰੂ? ਕਦੀ ਤੁਸੀਂ ਬਾਣੀ ਪੜ੍ਹਨ ਵਾਲੇ ਅਭਿਆਸੀ ਦੇਖਿਓ, ਮੈਂ ਖਿਮਾ ਪਹਿਲਾਂ ਮੰਗ ਲਾਂ, ਅਸਲ ਵਿੱਚ ਅਨੁਭਵ ਦਾ ਵਿਸ਼ਾ ਹੈ। ਜਦੋਂ ਇਕਾਗਰ ਹੋ ਕੇ ਨਿਤਨੇਮ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਪੜ੍ਹਨ ਤੋਂ ਬਾਅਦ ਅੰਜ ਪ੍ਰਤੀਤ ਹੁੰਦਾ ਜਿਵੇਂ ਅੰਦਰ ਵਾਹਿਗੁਰੂ ਆਪ ਹੀ ਚੱਲਦਾ ਪਿਆ। ਕਿਉਂ ਇੱਕੋ ਦਮ ਉਹ ਕਿਉਂ ਆਵਾਜ਼ ਆਉਣ ਲੱਗ ਪੈਂਦੀ, ਧੁਨੀ ਕਿਉਂ ਅੰਦਰ ਆਉਂਦੀ ਹੈ? ਅਸਲ ਵਿੱਚ ਜਦੋਂ ਬੰਦਾ ਅੰਦਰੋਂ ਮੰਤਰ ਨਾਲ ਬਾਹਰੋਂ ਜੁੜ ਜਾਂਦਾ ਹੈ, ਇਹਦੇ ਰੋਮ ਰੋ ਵਿੱਚ ਮੰਤਰ ਇੰਨਾ ਕੁ ਧੱਸ ਜਾਂਦਾ ਹੈ, ਥੋੜੀ ਜਿਹੀ ਇਕਾਗਰਤਾ ਮਿਲਣ ਦੀ ਦੇਰ, ਨਾਮ ਆਪਣੇ ਆਪ ਹੀ ਆਵਾਜ਼ਾਂ ਦੇਣ ਲੱਗ ਪਈ। ਕਈ ਵਾਰੀ ਅਭਿਆਸੀ ਸੌਣਾ ਵੀ ਚਾਹੁੰਦਾ ਪਰ ਉਹਨੂੰ ਉਹ ਆਵਾਜ਼, ਉਹ ਧੁਨੀ, ਉਹ ਮੰਤਰ ਟਿਕਣ ਨਹੀਂ ਦਿੰਦਾ। ਲਗਾਤਾਰ ਅੰਤਰੋਂ ਨਾਮ ਦੀ ਉਹ ਗੱਲ ਚੱਲਦੀ। ਮੈਂ ਜਿਹੜੀ ਬੇਨਤੀ ਕਰਨੀ, ਗੁਰੂ ਸਾਹਿਬ ਨੂੰ ਇੱਕ ਸ਼ਬਦ ਕਿਹਾ ਸੀ ਸਿੱਖਾਂ ਨੇ ਕਿ ਦਾਤਾ ਕਿ ਵਾਹਿਗੁਰੂ ਗੁਰਮੰਤਰ ਸ਼ਬਦ ਜਪਣ ਦੀ ਗੱਲ ਕੀਤੀ ਜਾਂਦੀ ਹੈ, ਤੇ ਤੁਸੀਂ ਕਿਰਪਾ ਕਰਕੇ ਦੱਸੋ ਕਿ ਨਿੱਕਾ ਜਿਹਾ ਸ਼ਬਦ ਕਹੀਏ ਤੇ ਸਾਨੂੰ ਤਾਂ ਜੋਗੀ ਕਹਿੰਦੇ ਨੇ, ਅਸੀਂ ਕਈ ਕਈ ਸਾਲ ਸਾਧਨਾ ਕੀਤੀ ਹੈ ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟੇ ਜਾਂ ਢਾਈ ਘੰਟੇ ਕਹਿੰਦੇ ਹੋ, ਸਾਡੀ ਸਾਧਨਾ ਦੇ ਸਾਹਮਣੇ ਤੁਹਾਡੇ ਮੰਤਰ ਦੀ ਕੀ ਵੈਲਿਊ ਹੈ? ਤੇ ਕੁਦਰਤੀ ਤੌਰ ਤੇ ਕਿ ਜਿਨ੍ਹਾਂ ਨੇ ਇੰਨੇ ਸਾਲ ਕਮਾਈਆਂ ਕੀਤੀਆਂ ਤੇ ਕੀ ਇਹ ਛੋਟਾ ਜਿਹਾ ਸ਼ਬਦ ਜਪਣ ਨਾਲ ਤੁਹਾਡਾ ਪਾਲ ਤਾਰਾ ਹੋ ਜਾਏਗਾ? ਮੇਰੇ ਬਾਬੇ ਨੇ ਜਿਹੜੀ ਦਲੀਲ ਦਿੱਤੀ ਤੇ ਬਕਾਇਦਾ ਉਹ ਢੁਕਦੀ ਅੱਜ ਦੇ ਜੀਵਨ ਤੇ ਵੀ। ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਬੰਦਾ ਮਿਹਨਤ ਜ਼ਿਆਦਾ ਕਰੇ ਤੇ ਫਲ ਜ਼ਿਆਦਾ ਮਿਲੇ। ਕਹਿੰਦੇ ਦੁਨੀਆਂ ਵਿੱਚ ਕਈ ਐਸੇ ਨੇ ਜਿਹੜੇ ਮਿਹਨਤ ਕਰਦੇ ਵੀ ਨਹੀਂ ਤੇ ਫਲ ਉਹਨਾਂ ਨੂੰ ਮਿਹਨਤ ਵਾਲਿਆਂ ਤੋਂ ਵੱਧ ਮਿਲ ਜਾਂਦਾ। ਉਹਨਾਂ ਕਿਹਾ ਜੀ ਕਿਵੇਂ? ਕਿ ਜੇ ਮਿਹਨਤ ਘੱਟ ਕਰੀਏ ਤੇ ਫਲ ਵੱਧ ਮਿਲੇ। ਕਹਿਣ ਲੱਗੇ ਦੇਖ, ਇੱਕ ਬੰਦਾ ਸਾਰੀ ਜ਼ਿੰਦਗੀ ਪੁੱਠਾ ਲਟਕਦਾ, ਜਲ ਧਾਰੇ ਕਰਦਾ, ਤੀਰਥ ਭਵਨ ਕਰਦਾ, ਤੀਰਥ ਗਮਨ ਕਰਦਾ, ਵਰਤ ਰੱਖਦਾ, ਰੋਜ਼ੇ ਰੱਖਦਾ, ਅਨੇਕਾਂ ਤਰ੍ਹਾਂ ਦੇ ਕਰਮ ਕਰਦਾ। ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ। ਕਹਿਣ ਲੱਗੇ ਲੱਕੜਾਂ ਵੱਢਣ ਵਾਲਾ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਜਾਂਦਾ, ਸਾਰਾ ਦਿਨ ਹੱਬ ਜਾਂਦਾ, ਥੱਕ ਜਾਂਦਾ ਲੱਕੜਾਂ ਵੱਢਦਿਆਂ ਵੱਢਦਿਆਂ, ਸ਼ਾਮ ਨੂੰ ਲੱਕੜਾਂ ਦੀ ਪੰਡ ਬੰਨ ਕੇ ਆਉਂਦਾ। ਸਾਰੇ ਦਿਨ ਦੀ ਮਿਹਨਤ ਦੋ ਚਾਰ ਟਕੇ ਮਿਲਦੀ, ਜੇਬ 'ਚ ਪਾ ਕੇ ਘਰ ਆ ਜਾਂਦਾ। ਮਿਹਨਤ ਉਹਦੀ ਬੜੀ ਹੈ ਪਰ ਫਲ ਕੀ ਮਿਲਿਆ? ਇੱਕ ਟੱਕਾ। ਕਹਿਣ ਲੱਗੇ ਕਦੀ ਤੱਕੀ, ਜ਼ਿਮੀਦਾਰ 6 ਮਹੀਨੇ ਖੱਪਦਾ ਹੈ, 6 ਮਹੀਨਿਆਂ ਬਾਅਦ ਜਦੋਂ ਉਹ ਗੱਡੇ ਭਰ ਕੇ ਅਨਾਜ ਤੇ ਵੇਚਣ ਜਾਂਦਾ, ਭਰ ਕੇ ਲਗਿਆ ਗੱਡੇ ਤੇ ਜਦੋਂ ਵਾਪਸ ਆਉਂਦਾ ਗੱਡੇ ਰੁਪਈਆਂ ਦੇ ਭਰ ਕੇ ਨਹੀਂ ਲਿਆਉਂਦਾ, ਰੁਪਈਏ ਲਪੇਟ ਕੇ ਕਾਗਜ਼ ਵਿੱਚ ਜਾਂ ਰੁਪਈਏ ਇੱਕ ਲੀਰ ਵਿੱਚ ਬੰਨ ਕੇ ਆਪਣੀ ਜੇਬ ਵਿੱਚ ਪਾ ਕੇ ਲੈ ਆਉਂਦਾ। ਮਿਹਨਤ 6 ਮਹੀਨੇ ਦੀ, ਭਰ ਕੇ ਗੱਡੇ ਗਏ ਤੇ ਗੱਡੇ ਰੁਪਈਆਂ ਤੇ ਵਾਪਸ ਨਹੀਂ ਆਏ, ਰੁਪਈਏ ਸਿਰ ਮੁੱਠੀ ਵਿੱਚ ਲਿਆਂਦੇ ਤੇ ਜੇਬ 'ਚ ਪਾ ਕੇ ਆ ਗਿਆ। ਕਹਿਣ ਲੱਗੇ ਦੇਖੀ, ਲੱਕੜ ਹਾਰੇ ਤੋਂ ਘੱਟ ਮਿਹਨਤ, ਵੱਧ ਮਿਹਨਤ ਲੱਕੜ ਹਾਰੇ ਦੀ ਤੇ ਆਮਦਨ ਉਹਨੂੰ ਘੱਟ। ਜ਼ਿਮੀਦਾਰ ਦੀ ਉਦੋਂ ਵੱਧ ਮਿਹਨਤ ਅਸੀਂ ਤੱਕਦੇ ਹਾਂ ਪਰ 6 ਮਹੀਨਿਆਂ ਵਿੱਚ ਉਹਦੀ ਕਮਾਈ ਇੱਕ ਜੇਬ 'ਚ ਆ ਜਾਂਦੀ। ਉਹਨਾਂ ਤੀਜਾ ਬਚਨ ਕੀਤਾ, ਕਦੀ ਕਰਿਆਨੇ ਦਾ ਕੰਮ ਕਰਨ ਵਾਲੇ ਨੂੰ ਦੇਖ, ਉਹਦੀ ਮਿਹਨਤ ਜ਼ਿਮੀਦਾਰ ਜਿੰਨੀ ਨਹੀਂ, ਫਿਜ਼ੀਕਲ ਤੌਰ ਤੇ ਉਹ ਗੱਦੀ ਤੇ ਬੈਠਾ, ਗਾਹਕ ਆਉਂਦੇ ਨੇ ਸੌਦਾ ਦੇਈ ਜਾਂਦਾ, ਕਈ ਵਾਰੀ ਉਹਦੇ ਕੱਪੜੇ ਵੀ ਭਰ ਜਾਂਦੇ ਨੇ ਸੌਦਾ ਜੋਖਦਿਆਂ, ਪਰ ਚੇਤੇ ਰੱਖੀ ਜ਼ਿਮੀਦਾਰ ਨਾਲੋਂ ਚੰਗਾ ਰਹਿ ਜਾਂਦੇ, ਸ਼ਾਮ ਨੂੰ ਆਪਣੀ ਵਟਕ ਲੈ ਕੇ ਜਾਂਦਾ, ਮਿਹਨਤ ਘੱਟ ਜ਼ਿਮੀਦਾਰ ਨਾਲੋਂ ਤੇ ਪੈਸੇ ਜ਼ਿਆਦੇ। ਕਹਿਣ ਲੱਗੇ ਉਸ ਤੋਂ ਅੱਗੇ ਕਦੀ ਬਾਜ਼ਾਰ ਵੱਲ ਕੱਪੜਾ ਵੇਚਣ ਵਾਲੇ ਵੱਲ ਤੱਕ ਕੱਪੜੇ ਉਹਦਿਆਂ ਨੂੰ ਮੈਲ ਨਹੀਂ ਲੱਗਦੀ। ਚੇਤੇ ਰੱਖੀ ਸਾਰਾ ਦਿਨ ਚਿੱਟੇ ਕੱਪੜੇ ਪਾ ਕੇ ਬੈਠਾ, ਆਉਂਦਾ ਗੱਜ ਮਾਰ ਕੇ ਕੱਪੜੇ ਪਾੜ ਕੇ ਦੇਈ ਜਾਂਦਾ, ਜਿਤਨਾ ਸੁਥਰਾ ਕੰਮ ਕਰਦਾ ਰੁਪਈਆ ਉਹਨੂੰ ਕਰਿਆਨੇ ਵਾਲੇ ਨਾਲੋਂ ਵੱਧ ਵੱਧ ਜਾਂਦਾ, ਪਰ ਚੇਤੇ ਰੱਖੀ ਮਿਹਨਤ ਉਹਦੀ ਕਰਿਆਨੇ ਵਾਲੇ ਨਾਲੋਂ ਘੱਟ ਹੀ। ਅੱਗੇ ਕਹਿਣ ਲੱਗੇ ਕਦੀ ਸੋਨੇ ਦਾ ਕੰਮ ਕਰਨ ਵਾਲੇ ਨੂੰ ਤੱਕੀ, ਉਹ ਕੱਪੜਾ ਵੇਚਣ ਵਾਲੇ ਨਾਲੋਂ ਵੀ ਜਿਹੜੀ ਚੀਜ਼ ਦਿੰਦਾ ਬਿਲਕੁਲ ਛੋਟੀ ਜਿਹੀ ਅੰਗੂਠੀ ਦਿੰਦਾ ਪਿਆ, ਤੇ ਉਹਦੇ ਬਦਲੇ ਉਹਨੂੰ ਰੁਪਈਏ ਬਹੁਤ ਮਿਲਦੇ ਪਏ ਨੇ। ਕਹਿੰਦੇ ਨੇ ਇਸ ਤੋਂ ਅੱਗੇ ਹੀਰਾ ਹੀਰੇ ਦੇ ਵਪਾਰੀ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਕਦੀ ਤੱਕੀ ਬਸ ਦੁਕਾਨ ਵਿੱਚ ਆਪਣੇ ਟਾਈਮ ਨਾਲ ਉਹਨੇ ਆਉਣਾ, ਕੀਮਤੀ ਹੀਰਾ ਇੱਕ ਵੀ ਵਿੱਚ ਜਾਏ, ਇੱਕ ਹੀਰੇ ਦੇ ਬਦਲੇ ਉਹਦੀਆਂ ਕਈ ਪੁਸ਼ਤਾਂ ਦਾ ਖਾਣਾ ਬਣ ਸਕਦਾ। ਹੁਣ ਹੀਰੇ ਵਾਲੇ ਦੀ ਕੀ ਮਿਹਨਤ ਹੈ? ਕਹਿੰਦੇ ਨੇ ਗੁਰਮੰਤਰ ਤਾਂ ਇੱਕ ਹੀਰਾ ਦੇ ਕੇ ਚੱਲੇ ਆ, ਤੂੰ ਥੋੜਾ ਜਿਹਾ ਸਮਾਂ ਵੀ ਕਮਾਈ ਕਰੀ, ਬਰਕਤਾਂ ਇਹਦੇ ਵਿੱਚ ਬਣੀਆਂ ਪੈ ਜਾਣੀਆਂ, ਮਿਹਨਤ ਘੱਟ ਹੋਵੇਗੀ। ਹੁਣ ਇਹ ਹਕੀਕਤ ਹੈ, ਹਜ਼ੂਰ ਨੇ ਬਾਣੀ ਵਿੱਚ ਇੱਕ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਰੱਬ ਦਾ ਸੁਭਾਅ ਹੈ, ਉਹ ਇੱਕ ਖਿੰਨ ਵੀ ਇਕਾਦਰ ਹੋ ਕੇ ਕੋਈ ਜਪ ਲੈ, ਤੇ ਬਾਬਾ ਗੁਰੂ ਕਲਗੀਧਰ ਜੀ ਦੇ ਸ਼ਬਦ ਨੇ, ਇੱਕ ਚਿੱਤ ਜਾਂ ਇੱਕ ਛਿੰਨ ਧਿਆਇਓ ਕਾਲ ਪਾਸ ਕੇ ਵੀ ਚਨਾ ਆਇਓ। ਸਾਹਿਬ ਕਿਰਪਾਲੂ ਜੀ ਨੇ ਜਿਹੜੀ ਮਿਹਰ ਕੀਤੀ, ਹੁਣ ਗੁਰਮੰਤਰ ਕਹਿਣ ਵਿੱਚ ਛੋਟਾ ਹੈ, ਲਿਖਣ ਵਿੱਚ ਛੋਟਾ ਹੈ, ਪਰ ਇਹਦਾ ਫਲ ਬੜਾ ਹੈ। ਭਾਈ ਗੁਰਦਾਸ ਉਹਨਾਂ ਦਾ ਇੱਕ ਬਿਰਤ ਅਸੀਂ ਪੜ੍ਹਨੇ, ਉਹ ਕਿੰਨੀ ਖੀਰਾ ਛੋਟਾ ਹੈ, ਕੀਮਤ ਪੈ ਜਾ ਤੇ ਘਰ ਭਰੇ ਜਾਂਦੇ ਨੇ, ਚੈੱਕ ਹੁੰਦੀ ਜਾਂ ਡਰਾਫਟ ਕਾਗਜ਼ ਦੇ ਟੁਕੜੇ ਬਿਲਕੁਲ ਛੋਟੇ ਨੇ, ਪਰ ਸੱਜਣਾ ਜਦੋਂ ਇਹ ਕੈਸ਼ ਕੀਤੇ ਜਾਣ, ਬੰਦੇ ਦਾ ਆਪਣਾ ਅਕਾਊਂਟ ਭਰਿਆ ਜਾਂਦਾ ਰੁਪਈਆਂ ਨਾਲ, ਸੱਜਣਾ ਕਦੀ ਭੁੱਲੀ ਨਾ, ਬੋੜ ਦਾ ਬੀਜ ਛੋਟਾ ਹੈ, ਬੀਜਿਆ ਜਾਏ ਤੇ ਸੈਂਕੜੇ ਸਾਲ ਰਹਿ ਕੇ ਹਜ਼ਾਰਾਂ ਬੰਦਿਆਂ ਨੂੰ ਛਾਂ ਦਿੰਦਾ। ਗੁਰਮੰਤਰ ਕਹਿਣ ਨੂੰ ਛੋਟਾ ਹੈ, ਜਪਣ ਨੂੰ ਛੋਟਾ ਹੈ, ਪਰ ਕਦੀ ਟਿਕ ਕੇ ਜਪੀ ਸੱਚ ਜਾਣੀ, ਇਹਦੀ ਮਹਿਮਾ ਤਾਂ ਉਹ ਜਾਣਦਾ ਜਿਹੜਾ ਰੋਜ਼ ਦਾ ਅਭਿਆਸੀ ਹੋ ਗਏ। ਸ਼ਬਦ ਵਰਤੇ ਨੇ, ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਡੇ ਹੁੰਦੀ ਲਾਗਤ ਨਾ ਭਾਰ ਕੱਚ, ਆਗੇ ਜਾਏ ਪਾਈਅਤ ਲਕਸ਼ਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਿਧ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਵਾਹਿਗੁਰੂ 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 ਚੇਤਾਵੈ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਣੀਐ ਮਹਾਤਮ ਗਈ ਹਰ ਦੁਆਰ ਜੀ। ਹੁਣ ਜਿਹੜੀ ਬੇਨਤੀ ਮੈਂ ਕਰਨੀ ਹੈ, ਚਿੱਤ ਵਾਜੇ ਵਾਹਿਗੁਰੂ ਗੁਰਮੰਤਰ, ਗੁਰੂ ਦੀ ਪ੍ਰਸਾਦ ਗੁਰੂ ਦੀ ਕਿਰਪਾ ਵਿੱਚ ਵਾਪਰਦੀ ਹੈ। ਬਹੁਤ ਘੱਟ ਸੱਜਣ ਨੇ ਜਿਹੜੇ ਸਵੇਰੇ ਉੱਠ ਕੇ ਜਪਦੇ ਹੋਣਗੇ, ਖਿਮਾ ਕਰਿਓ ਕੇਵਲ ਅਰਦਾਸ ਵਾਲੀ ਛੇਕ ਸ਼ਬਦ ਨੇ, ਜਿੰਨਾ ਕੁ ਕਹਿ ਗਿਆ ਅਰਦਾਸ ਵਿੱਚ ਉਦੋਂ ਵਾਹਿਗੁਰੂ ਜਪ ਲਿਆ। ਜਦੋਂ ਅੰਮ੍ਰਿਤ ਵੇਲੇ ਉੱਠੀਏ, ਇੱਕ ਸਵਾਲ ਹੁੰਦਾ ਕਿ ਪਹਿਲਾਂ ਨਾਗੇ, ਪਹਿਲਾਂ ਮਨ ਨਿਤਨਿਮ ਕਰੀਏ, ਪਹਿਲਾਂ ਬਾਣੀ ਪੜ੍ਹੀਏ। ਕਈ ਬੰਦੇ ਤਾਂ ਕਈ ਸਮੇਂ ਦੁਬਿਧਾ ਵਿੱਚ ਹੀ ਕੱਢ ਜਾਂਦੇ, ਪਹਿਲਾਂ ਬਾਣੀ ਪੜ੍ਹੀਏ ਕਿ ਨਾਮ ਜਪੀਏ। ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਦੇਖੋ ਸਿੱਖ ਸੌਂਦਿਆਂ ਜੇ ਜਪਦਾ ਹੈ ਨਾ, ਤੇ ਉੱਠਦਿਆਂ ਰੱਬ ਮੇਲ ਕਰੇ ਉਹਨੂੰ ਨਾਮ ਕਦੀ ਭੁੱਲ ਨਹੀਂ ਸਕਦਾ। ਹੁਣ ਜੇ ਸੌਂਦਿਆਂ ਜਪਾਂਗੇ, ਸੌਂਦੇ ਵਾਹ ਵਾਹ ਉੱਚਰੇ, ਤੇ ਬਾਬਾ ਜੀ ਕਹਿੰਦੇ ਨੇ ਉੱਠਦੇ ਪੀ ਵਾਹ ਉਕਰੇਲ, ਜੇ ਸੁੱਤਿਆਂ ਵਾਹਿਗੁਰੂ ਕਹਿ ਕੇ ਸੁੱਤਾ ਹੈ, ਤੇ ਸਵੇਰੇ ਉੱਠਦਿਆਂ ਵਾਹਿਗੁਰੂ ਕਹੇਗਾ, ਤੇ ਵਾਹਿਗੁਰੂ ਨਰਜਿੰਦ ਨਾ ਸਮਝੀ, ਇੰਜ ਸਮਝੀ ਇਸ ਸ਼ਬਦ ਵਿੱਚ ਮੇਰਾ ਗੁਰੂ ਆਪ ਬੈਠਾ ਹੋਇਆ। ਗੁਰੂ ਰਾਮਦਾਸ ਜੀ ਨੂੰ ਪੁੱਛਿਆ ਮਹਾਰਾਜ ਸਵੇਰੇ ਉੱਠ ਕੇ, ਉਹ ਕਹਿਣ ਲੱਗੇ ਸਵੇਰੇ ਉੱਠਦਿਆਂ ਸਾਰ ਜਦੋਂ ਤੂੰ ਮੰਜੇ ਤੇ ਬੈਠੇ, ਕਈ ਵਾਰੀ ਹੁੰਦਾ ਤਜਰਬਾ ਆਪੋ ਆਪਣੇ, ਰਾਤ ਨੂੰ ਕਿਸੇ ਕਲੇਸ਼ ਵੀ ਸੌਂਦੇ ਹੋ, ਹਕੀਕਤ ਹੈ ਸਾਰੀ ਰਾਤ ਸੋਚੀ ਜਾਂਦੇ ਹਾਂ ਵੀ ਆਹ ਬੜਾ ਮਾੜਾ ਹੋਇਆ। ਸੌਣ ਤੋਂ ਬਾਅਦ ਨਾ ਕਈ ਵਾਰੀ ਚੰਗੇ ਸੰਸਕਾਰ ਜਿਹੜੇ ਨੇ ਉਹ ਸਾਡੇ ਅੰਦਰ ਦੀ ਰਾਤ ਵਾਲੀ ਬਿਰਤੀ ਨੂੰ ਖਤਮ ਕਰਦੇ ਨੇ, ਜਿਹਨੂੰ ਰਾਤ ਕਹਿੰਦੇ ਆ ਸਵੇਰੇ ਚੜ੍ਹਦਿਆਂ ਸਾਰੇ ਦੇ ਕਰਦੇ ਨੇ ਦੋ ਟੁਕੜੇ, ਉੱਠਦਿਆਂ ਸਾਰ ਮਨ ਇੰਨਾ ਸ਼ਾਂਤ ਹੋਇਆ ਹੁੰਦਾ, ਛੱਡੋ ਪਰਾ ਕਲੇਸ਼ ਕਾਹਦਾ ਪਾਇਆ ਹੋਇਆ। ਦੇਖੋ ਉਦੋਂ ਮਨ ਟਿਕਿਆ, ਮੈਂ ਕਹਿੰਦਾ ਰੁੱਤ ਦਾ ਵੇਲਾ ਹੈ, ਬੱਤਰ ਤੇ ਜ਼ਮੀਨ ਆਈਏ, ਭਾਵੇਂ ਤੂੰ ਇਸ਼ਨਾਨ ਅਜੇ ਨਹੀਂ ਕੀਤਾ, ਇਹਦਾ ਮਤਲਬ ਇਹ ਨਾ ਸਮਝੋ ਮੈਂ ਇਸ਼ਨਾਨ ਦਾ ਵਿਰੋਧੀ ਹਾਂ, ਮੈਂ ਤਾਂ ਕਹਿੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾਣਾ, ਇਹਦੀ ਕੋਈ ਸੁਚਮਤਾ ਕਾਇਮਤਾ ਰੱਖੀਏ, ਉਧਰ ਅਸੀਂ ਬਾਥਰੂਮ ਵੀ ਜਾਈਏ, ਆਪਣਾ ਸੋਚ ਕਰੀਏ, ਤੇ ਪਰਤ ਕੇ ਹੱਥ ਧੋਤਾ ਵੀ ਪੰਜ ਉਂਗਲਾਂ ਮਾੜੀਆਂ ਜੀਆਂ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਆ ਗਏ। ਜਿਹੜੇ ਵਸਤਰ ਹਜ਼ੂਰ ਦੀ ਹਜ਼ੂਰੀ ਵਿੱਚ ਪਾ ਕੇ ਆਉਣੇ ਨੇ ਘੱਟੋ ਘੱਟ ਇਸ਼ਨਾਨ ਕਰਨ ਤੋਂ ਬਿਨਾਂ ਸਾਹਿਬ ਦੀ ਹਜ਼ੂਰੀ ਵਿੱਚ ਨਾ ਹੈ ਮਲੀਨਤਾ ਲੈ ਕੇ ਤੁਰ ਪੈਣ। ਹਜ਼ੂਰ ਕਿਰਪਾਲੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਸਿੱਖ ਖਾਂਦਾ ਉੱਠਦਿਆਂ ਸਾਰ ਪਤਾ ਕੀ ਕਰੇ, ਸੋ ਭਲਕੈ ਉੱਠ ਹਰ ਨਾਮ ਧਿਆਵੈ, ਉੱਠਦਿਆਂ ਸਾਰ ਤੂੰ ਆਪਣੇ ਨੇਤਰ ਬੰਦ ਕਰੀ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿ, ਪਰ ਸਾਰੀ ਜ਼ਿੰਦਗੀ ਜ਼ਬਾਨ ਦੇ ਤਜਰਬੇ ਨਾ ਕਰੀ ਜਾਈ, ਅਰਦਾਸ ਕਰੀ ਕਿ ਲੋਕਾਂ ਵਿੱਚ ਵਿਚਰਦੇ ਅਸਾਰ ਵੀ ਤੇਰਾ ਅੰਦਰ ਨਾਮ ਵਿੱਚ ਚੱਲਦਾ ਹੈ, ਅੰਦਰ ਤੇਰੇ ਨਾਮ ਚ ਕਿਆ ਹੈ। ਹੁਣ ਸ਼ਬਦ ਵਰਤਿਆ ਚਿੱਤ ਵਿੱਚ ਵਸ ਜਾਏ। ਦੇਖੋ ਕਈ ਹੁਣ ਸੱਜਣ ਅਸੀਂ ਇਹ ਵੀ ਕਹਿੰਦੇ ਹਾਂ ਕਿ ਜੀ ਮੈਂ ਨਾ ਤੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੁਣ ਲੈਣਾ, ਮੈਂ ਤੇ ਵਿੱਚੋਂ ਨਿਤਨੇਮ ਸਾਰਾ ਕਰ ਲੈਣਾ। ਮੈਂ ਕਈ ਵਾਰੀ ਕਹਿੰਦਾ ਜੀ ਚਲੋ ਚੰਗਾ ਨਾ ਕਰਨ ਨਾਲੋਂ ਬੜਾ ਚੰਗਾ ਹੈ, ਪਰ ਇਹ ਕਦੀ ਨਾ ਭੁੱਲੀ ਸਿੱਖਾ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ। ਸਹਿਬ ਭਗਤ ਰਵਿਦਾਸ ਜੀ ਦੀ ਤੁੱਕ, ਮੇਰਾ ਖਿਆਲ ਇਸ ਤੁੱਕ ਨੂੰ ਪੜ੍ਹ ਕੇ ਅਰਥ ਕਰਕੇ ਸੰਤੁਸ਼ਟੀ ਹੋਵੇਗੀ। ਕਹਿੰਦੇ ਨੇ ਭਾਵੇਂ ਪੜ੍ਹ ਵੀ ਭਾਵੇਂ ਵਿਚਾਰ ਵੀ ਕਰ, ਨਾਮ ਦੀਆਂ ਗੱਲਾਂ ਵੀ ਸੁਣ, ਪਰ ਚੇਤੇ ਰੱਖੀ ਅੰਨ ਭਾਉ ਤੋਂ ਬਿਨਾਂ ਅੰਦਰ ਦੇ ਤਜਰਬੇ ਤੋਂ ਬਿਨਾਂ ਕਿਰਪਾ ਨਹੀਂ ਹੋਣੀ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅੰਨ ਭਾਉ ਭਾਉ ਨਾ ਦਰਸੈ। ਤੇ ਕਿਸੇ ਕਿਹਾ ਲਓ ਜੀ ਆਖਿਰ ਜਦੋਂ ਵਾਹਿਗੁਰੂ ਚੱਲਦਾ ਹੈ, ਮੰਤਰ ਚੱਲਦਾ, ਘਰ ਵਿੱਚ ਨਿਤਨੇਮ ਚੱਲਦਾ, ਅਸੀਂ ਕੀ ਕਰਨੇ ਆ। ਮੈਂ ਕਹਿੰਦਾ ਇੱਥੇ ਤੇ ਗੁਟਕਾ ਪਕੜ ਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਅੰਦਰ ਨਹੀਂ ਟਿਕਦਾ, ਤੇ ਆਪਾਂ ਚਾਹੁੰਦੇ ਹਾਂ ਵੀ ਨਿਤਨੇਮ ਵੀ ਘਰ ਇਸ਼ਨਾਨ ਕਰਦਿਆਂ ਬੱਚਿਆਂ ਨੂੰ ਕੰਘੀ ਕਰਦਿਆਂ ਸਾਡਾ ਨਿਤਨੇਮ ਪੂਰਾ ਹੋ ਗਿਆ। ਹਾਂ ਇੱਕ ਕਰਮ ਕਾਂਡ ਪੂਰਾ ਹੋ ਗਿਆ, ਅੰਦਰ ਦੀ ਗੱਲ ਨਹੀਂ ਭਾਈ। ਉੱਥੇ ਸ਼ਬਦ ਹਜ਼ੂਰ ਨੇ ਵਰਤੇ ਨੇ, ਕਹਿੰਦੇ ਨੇ ਪਾਰਸ ਪਿਆ, ਤੇ ਜੇ ਅਸੀਂ ਲੋਹੇ ਨੂੰ ਪਾਰਸ ਦੇ ਕੋਲ ਸਾਰੀ ਜ਼ਿੰਦਗੀ ਰੱਖ ਦਈਏ, ਉਸ ਲੋਹੇ ਨੇ ਕਦੀ ਵੀ ਸੋਨਾ ਨਹੀਂ ਬੰਨਾ। ਜਿੰਨੀ ਦੇਰ ਤੱਕ ਪਾਰਸ ਨੂੰ ਟੱਚ ਨਹੀਂ ਕਰਦਾ, ਤੂੰ ਜਿਤਨਾ ਮਰਜ਼ੀ ਤੇਪਾਂ ਨਾਲ ਸੁਣੀ ਜਾ, ਪਰ ਜਿੰਨੀ ਦੇਰ ਤੱਕ ਤੇਰੀ ਰਚਨਾ ਨੂੰ ਸਪਰਸ਼ ਨਹੀਂ ਕਰਦਾ, ਓਨੀ ਦੇਰ ਤੱਕ ਤੇਰੀ ਜ਼ਿੰਦਗੀ ਬਦਲਣੀ ਨਹੀਂ। ਹਜ਼ੂਰ ਨੇ ਸ਼ਬਦ ਵਰਤੇ, ਪੜ੍ਹੀਏ ਸੁਣੀਏ ਨਾਮ ਸਭ ਸੁਣੀਏ, ਅਨ ਭਉ ਭਾਉ ਨਾ ਦਰਸੈ। ਕਹਿਣ ਲੱਗੇ ਲੋਹਾ ਕੰਚ, ਲੋਹਾ ਕੰਚਨ ਖਿਰਨ ਹੋਏ ਕੈਸੈ, ਜੋ ਪਾਰਸ ਹੈ ਨਾ ਪਰਸ ਹੈ। ਜੇ ਪਾਰਸ ਨੂੰ ਸਪਰਸ਼ ਨਹੀਂ ਕੀਤਾ ਤੇ ਕੀ ਉਹ ਸੋਨਾ ਹੋ ਸਕਦਾ। ਸਾਹਿਬ ਕਿਰਪਾਲੂ ਮੇਰ ਕਰਨ ਚਿੱਤ ਵਿੱਚ ਕਿਵੇਂ ਵਸੇ। ਸਭ ਤੋਂ ਪਹਿਲੀ ਗੱਲ, ਇੱਕ ਦਿਨ ਇਸ਼ਾਰਾ ਕੀਤਾ ਸੀ ਕਿ ਸਾਡੇ ਹਰ ਇੱਕ ਦੇ ਅੰਦਰ ਸਿਮਰਨ ਚੱਲਦਾ। ਜੇ ਕੋਈ ਇਹ ਕਹਿ ਲਓ ਜੀ ਮੈਨੂੰ ਤਾਂ ਪਤਾ ਨਹੀਂ ਸਿਮਰਨ ਕਿਵੇਂ ਚੱਲਦਾ, ਆਪਣੇ ਅੰਦਰ ਨੂੰ ਝਾਤੀ ਮਾਰ ਕੇ ਦੇਖੋ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਬਾਣੀ ਪੜ੍ਹਨੇ ਆ ਤੇ ਧਿਆਨ ਸਾਡਾ ਬੱਚਿਆਂ ਵੱਲ ਜਾਂਦਾ, ਸੱਚ ਜਾਣੋ ਉਸੇ ਧਿਆਨ ਨੂੰ ਪਲਟ ਕੇ ਮੰਤਰ ਵੱਲ ਆਉਣਾ, ਉਹ ਸਿਮਰਨ ਨਹੀਂ। ਜਦੋਂ ਅਸੀਂ ਬਹਿੰਦੇ ਹਾਂ ਤੇ ਧਿਆਨ ਸਾਡਾ ਕੰਮ ਵੀ ਜਾਂਦਾ, ਹਰ ਬੰਦੇ ਦੇ ਅੰਦਰ ਸਿਮਰਨ ਚੱਲਦਾ, ਪਰ ਅੰਤਰ ਇੰਨਾ ਹੈ ਕਿ ਕਰਨੀ ਵਾਲੇ ਨਾਮ ਦਾ ਸਿਮਰਨ ਚਲਾਉਂਦੇ ਨੇ ਤੇ ਦੁਨੀਆਦਾਰ ਦੇ ਅੰਦਰ ਮੈਕੀ ਸਿਮਰਨ ਚੱਲਦਾ, ਪਰ ਸਿਮਰਨ ਤੋਂ ਬਿਨਾਂ ਕੋਈ ਵੀ ਨਹੀਂ। ਹਰ ਬੰਦੇ ਦੇ ਅੰਦਰ ਯਾਦ ਪਈ ਚੱਲਦੀ, ਹਰ ਬੰਦੇ ਅੰਦਰ ਨਿਰੰਤਰ ਫੁਰਨੇ ਪੈ ਉੱਠਦੇ ਨੇ। ਸਾਹਿਬ ਕਿਰਪਾਲੂ ਜੀ ਨੇ ਬਾਣੀ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਆਪਣੀ ਰਸਨਾ ਨਾਲ ਜਪਣਾ ਸ਼ੁਰੂ ਕਰ, ਚਿੱਤ ਵਿੱਚ ਵਸਾਉਣ ਦੀ ਇੱਥੇ ਗੱਲ ਕਹੀ। ਦੇਖੋ ਚਿੱਤ ਆਵੇ ਸ਼ਬਦ ਹੈ ਵਾਹਿਗੁਰੂ 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 ਚਿੱਤ ਆਵੇ, ਤੇ ਅੱਗੇ ਮੈਂ ਬੇਨਤੀ ਕਰਨੀ ਹੈ ਕਿਉਂ ਜੀ ਜਿਹਦੇ ਚਿੱਤ ਵਿੱਚ ਆ ਜਾਏ ਉਹ ਦੁਨੀਆਂ ਵਿੱਚ ਕੰਮ ਕਰਦਾ ਹੋਇਆ ਵੀ ਨਾਮ ਨੂੰ ਕਦੀ ਵਿਸਾਰਦਾ ਨਹੀਂ। ਪਹਿਲੀ ਗੱਲ ਆਪਣੀ ਰਸਨਾ ਨਾਲ ਨਾਮ ਜਪ, ਰਸਨਾ ਦਾ ਜਪ ਤੇਰੇ ਅੰਦਰ ਨੂੰ ਨਾਮ ਨੂੰ ਚਲਾਏਗਾ। ਇੱਕ ਵਾਰੀ ਅਰਜ਼ ਕੀਤੀ ਸੀ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਇਹ ਸਭ ਤੋਂ ਵੱਡਾ ਇੱਕ ਕਾਰਨ ਇਹ ਵੇ, ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਸਾਡੇ ਆਪਸ ਵਿੱਚ ਦੂਰੀ ਕਿਉਂ ਵੇ, ਇਹਦਾ ਕਾਰਨ ਇਹ ਵੇ ਇੱਕ ਉਹ ਨੇ ਜਿਹੜੇ ਅਭਿਆਸੀ ਨੇ ਤੇ ਇੱਕ ਮੇਰੇ ਵਰਗੇ ਨੇ ਕੇਵਲ ਪੜ੍ਹ ਕੇ ਗੱਲ ਕਰਨ ਵਾਲੇ, ਫਰਕ ਬੜਾ ਹੈ ਨਾ। ਹੁਣ ਖੂਹ ਦਾ ਪਾਣੀ ਤੇ ਟੈਂਕੀ ਦਾ ਪਾਣੀ, ਪਾਣੀ ਤਾਂ ਦੋਨੋਂ ਨੇ, ਪਰ ਇਹ ਗੱਲ ਕਦੀ ਨਾ ਭੁੱਲਿਓ ਕਿ ਟੈਂਕੀ ਦੀ ਆਪਣੀ ਕਮਾਈ ਨਹੀਂ, ਖੂਹ ਨੇ ਆਪਣਾ ਆਪ ਮਾਰ ਕੇ ਪਾਣੀ ਪੈਦਾ ਕੀਤਾ ਹੋਇਆ। ਪਾਣੀ ਤਾਂ ਦੋਨੋਂ ਨੇ, ਟੈਂਕੀ ਨੇ ਉਧਾਰਾ ਲਿਆ, ਖੂਹ ਦਾ ਆਪਣਾ। ਟੈਂਕੀ ਵਿੱਚ ਕੁਝ ਦਿਨ ਪਾਣੀ ਟਿਕਿਆ ਰਹਿ, ਬਾਸੀ ਹੋ ਜਾਂਦਾ, ਬੋਹ ਮਾਰਦਾ, ਉਹਨੂੰ ਖਤਰਾ ਖਾਲੀ ਨਾ ਹੋ ਜਾ, ਪਰ ਖੂਹ ਕਹਿੰਦਾ ਚੇਤੇ ਰੱਖੀ ਜਿੰਨਾ ਮਰਜ਼ੀ ਕੱਢੀ ਜਾਈ, ਜਿੰਨਾ ਕੱਢੇਗਾ ਮੈਂ ਉਹਨਾਂ ਹੋਰ ਤੈਨੂੰ ਨਿਰਮਲ ਦਿਆਂ। ਅਨਭੌਖ ਹੈ ਖੂਹ ਦਾ ਪਾਣੀ, ਜਿਤਨਾ ਅਭਿਆਸ ਕਰਾਂਗੇ ਉਦੋਂ ਸਾਹਿਬ ਨਿਤ ਨਵਾਂ ਰਸ ਦਿੰਦਾ। ਪਹਿਲੀ ਬੇਨਤੀ ਕਰ ਰਿਹਾ ਕਿ ਜੇ ਸ਼ੁਰੂ ਕਰੀਏ, ਮੈਂ ਕਹਿੰਦਾ ਜਿਹੜੇ ਅਭਿਆਸ ਕਰਦੇ ਨੇ ਉਹਨਾਂ ਦੇ ਚਰਨਾਂ ਵਿੱਚ ਮੇਰੀ ਨਮਸਕਾਰ, ਪਰ ਜਿਹੜੇ ਨਹੀਂ ਸ਼ੁਰੂ ਹੋਏ ਇੱਕ ਤਰਲਾ ਜੇ 5 ਮਿੰਟੀ ਰੋਜ਼ ਦਾ ਨੇਮ ਬਣਾਓ, ਨੇਮ ਨਾ ਕਦੀ ਟੁੱਟਣ ਦਿਓ, ਭਾਈ ਸਾਹਿਬ ਇੱਕ ਸ਼ਬਦ ਵਰਦੇ ਸਨ, ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ। ਭਾਈ ਵੀਰ ਸਿੰਘ ਹੋਈ, ਲੱਗਾ ਰਹੇ ਤੇ ਲੱਖ ਦਾ ਹਟੇ ਤਾਂ ਕੌਡੀ ਮੋੜ। ਜੇ ਜੁੜਿਆ ਰਹੇਗਾ, ਅਭਿਆਸ ਕਰੇਗਾ, ਲੱਖਾਂ ਦਾ ਬਣ ਜਾਏਗਾ। ਰਸਨਾ ਨਾਲ ਨਾਮ ਜਪੀਏ ਤੇ ਜਦੋਂ ਜਪਨੇ ਆ ਨਾ, ਕੁਝ ਸਮੇਂ ਤੋਂ ਬਾਅਦ ਧਿਆਨ ਨਾਲ ਜਪੀਏ, ਉਹ ਚੀਜ਼ ਸਾਡੇ ਚਿੱਤ ਵਿੱਚ, ਸਾਡੇ ਫਿਰਦੇ ਵਿੱਚ, ਸਾਡੇ ਜ਼ਿਹਨ ਵਿੱਚ ਚਲੀ ਜਾਂਦੀ। ਬੱਚੇ ਨੂੰ ਪਹਾੜੇ ਕੰਠ ਕਰਾਏ ਜਾਂਦੇ ਨੇ, ਪਹਿਲਾਂ ਉਹ ਬੋਲ ਕੇ ਕਹਿੰਦਾ ਕਿ 2 × 4 3 × 6, ਤੇ ਜਿੱਦਣ ਉਹਦੇ ਚਿੱਤ ਵਿੱਚ ਕੰਠ ਕੀਤੀ ਹੋਈ ਚੀਜ਼ ਚਲੀ ਜਾਏ, ਤੇ ਉਹਨੂੰ ਇੰਨੇ ਹੀ ਪੁੱਛ ਲਈ ਵੀ 3 × 6, ਉਹਨੂੰ ਇਹ ਨਹੀਂ ਪੜ੍ਹਨਾ ਪੈਂਦਾ 2 × 4 ਦਾ ਇੱਕ ਸੈਂਟੈਂਸ ਇੱਕੋ ਦਮ ਨਿਕਲਦਾ, ਕਿਉਂਕਿ ਜੋ ਉਹਨੇ ਰਟਿਆ ਉਹਦੇ ਚਿੱਤ ਵਿੱਚ ਚਲਾ ਗਿਆ। ਹਜ਼ੂਰ ਨੇ ਕਿਹਾ ਕਿ ਰਸਨਾ ਨਾਲ ਜਪੀ, ਰਸਨਾ ਨਾਲ ਤੇਰੇ ਖਿਰਦੇ ਵਿੱਚ ਟਿਕੇਗਾ, ਖਿਰਦੇ ਵਿੱਚ ਟਿਕਿਆ ਹੋਇਆ ਜਦੋਂ ਇਕਾਗਰਤਾ ਆਵੇਗੀ ਉਦੋਂ ਨਾਮ ਚੱਲੇਗਾ, ਉਦੋਂ ਨਾਮ ਟਿਕੇਗਾ, ਅੰਦਰੋਂ ਪ੍ਰਵਾਹ ਚੱਲੇਗਾ। ਚਿੱਤ ਵਿੱਚ ਜਿਹਦੇ ਟਿਕ ਜਾਏ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਜਿਨ੍ਹਾਂ ਦੇ ਚਿੱਤ ਵਿੱਚ ਟਿਕ ਗਿਆ ਉਹਨਾਂ ਨੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ। ਬਾਬਾ ਕਬੀਰ ਜੀ ਉਹਨਾਂ ਨੇ ਇੱਕ ਸ਼ਲੋਕ, ਇਹ ਅਕਸਰ ਸਾਡੇ ਸੱਜਣ ਨੇ ਸ਼ਲੋਕ ਪੜ੍ਹਦੇ ਨੇ, ਭਾਵਾਂ ਉਹ ਸ਼ਲੋਕ ਭਗਤ ਨਾਮਦੇਵ ਤੇ ਤਰਲੋਚਨ ਦੀ ਆਪਸ ਵਿੱਚ ਸੰਵਾਦ ਹੈ। ਉਹਨਾਂ ਨੇ ਉੱਥੇ ਚਿੱਤ ਦੀ ਵਿਆਖਿਆ ਕੀਤੀ ਕਿ ਵਾਹਿਗੁਰੂ ਚਿੱਤ ਆਵਣ ਦਾ ਅਰਥ ਕੀ। ਉਹ ਕਹਿੰਦੇ ਨੇ, ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਵਾਹਿਗੁਰੂ 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 ਚਿੱਤ ਆਵੇ, ਸਿਰਫ ਚਿੱਤ ਸ਼ਬਦ ਤੇ ਅਰਜ਼ ਕਰਨੀ ਹੋਣ। ਕਹਿਣ ਲੱਗੇ, ਰਾਮ ਨਾ ਲਾਵੋ ਚੀਤ, ਕਿ ਤੂੰ ਸਾਰਾ ਦਿਨ ਕੰਮ ਕਰਨਾ, ਕਦੀ ਚਿੱਤ ਜੋੜੀ ਨਾਮ ਵਿੱਚ। ਹੁਣ ਜਿਹਨੇ ਨਾਮ ਦਾ ਕੀਤਾ ਸੀ ਅਭਿਆਸ, ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਇਸ ਗੱਲ ਦਾ ਉੱਤਰ ਦੇਣ ਲਈ ਕਿ ਰਾਮ ਨਾ ਲਾਵੋ ਚੀਤ, ਉਹ ਕਹਿੰਦੇ ਨੇ ਅਭਿਆਸ ਵਾਲੇ ਵਿੱਚ ਤੇ ਗੱਲ ਕਰਨ ਵਾਲੇ ਵਿੱਚ ਬੜਾ ਫਰਕ ਹੈ। ਕਹਿੰਦੇ ਨੇ, ਤੈਨੂੰ ਮੈਂ ਦਿਸਣਾ ਕਿ ਬਾਜਮੁਖੀ ਤੌਰ ਤੇ ਕੰਮ ਕਰਦਾ, ਪਰ ਮੇਰੇ ਅੰਦਰ ਦੀ ਅਵਸਥਾ ਨੂੰ ਜਾਂ ਮੇਰਾ ਸਾਈ ਜਾਣਦਾ ਤੇ ਜਾਂ ਮੈਂ ਜਾਣਦਾ। ਉਹਨਾਂ ਫਿਰ ਸਮਝਾਉਣ ਲਈ 5-6 ਪ੍ਰਮਾਣ ਦਿੱਤੇ ਨੇ, ਪਰ ਖਿਮਾ ਕਰਿਓ, ਪ੍ਰਮਾਣ ਕੇਵਲ ਅੱਖਰਾਂ ਨਾਲ ਕਹਿ ਜਾ ਸਕਦੇ ਨੇ, ਪਰ ਮੰਨਣ ਲਈ ਅਸੀਂ ਕੀ ਉਦਾਹਰਨ ਦਿਆਂਗੇ। ਤੂੰ ਕਹਿੰਦਾ ਰਾਮ ਨਾ ਲਾਵੋ ਚੀਤ, ਖਾਲਸੇ ਨੂੰ ਵਾਹਿਗੁਰੂ ਕਿਵੇਂ ਚੇਤ ਆਵੇ। ਉੱਥੇ ਬਾਬਾ ਨਾਮਦੇਵ ਦਾ ਸ਼ਬਦ ਢੁਕਦਾ, ਕਹਿਣ ਲੱਗੇ, ਆਨੀਲੇ ਕਾਗਜ਼ ਕਾਟੀਲੇ ਗੂਡੀ, ਪਾਂਝੇ ਦੇ ਪਦੇ ਨੇ, ਰਹਾਉ ਦੇ ਸਮੇਤ ਦੇ 6 ਪਦੇ ਨੇ। ਹੈਰਾਨਗੀ ਦੀ ਗੱਲ, ਹਰ ਪਦੇ ਦੀ ਸੰਪੂਰਨਤਾ ਤੇ ਸ਼ਬਦ ਚਿੱਤ ਤੇ ਚੀਤ ਵਰਤੇ ਕਿ ਵਾਹਿਗੁਰੂ 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 ਚੇਤਾਵੇ। ਕਹਿੰਦੇ ਨੇ, ਬੱਚੇ ਪਤੰਗ ਲਿਆਉਂਦੇ ਨੇ, ਭਾਵੇਂ ਉਹਨਾਂ ਸ਼ਬਦ ਵਰਤੇ ਨੇ, ਆਨੀਲੇ ਕਾਗਜ਼ ਕਾਗਜ਼ ਲਿਆਂਦਾ, ਕਾਟੀਲੇ ਗੂਡੀ ਆਕਾਸ਼ ਮੱਤੇ ਭਰਨੀ ਵਾਲੇ, ਉਹਨੇ ਅਸਮਾਨ ਵਿੱਚ ਪਤੰਗ ਨੂੰ ਛੱਡ ਦਿੱਤਾ, ਨਿੱਕੇ ਨਿੱਕੇ ਨਿਆਣੇ ਆ ਕੇ ਕੋਲ ਖਲੋ ਗਏ। ਉਹਨਾਂ ਸਾਰਿਆਂ ਨੂੰ ਗੱਲਾਂ ਵੀ ਕਰੀ ਜਾਂਦਾ ਹੈ, ਤੇ ਜੇ ਉਹਨੂੰ ਪੁੱਛੀਓ ਤੇਰਾ ਧਿਆਨ ਕਿੱਧਰ ਹੈ, ਇਹਨਾਂ ਨਿਆਣਿਆਂ ਨਾਲ ਗੱਲਾਂ ਕਰਨਾ, ਉਹ ਕਹਿੰਦਾ, ਗੱਲਾਂ ਤਾਂ ਮੈਂ ਹਮ ਉਮਰ ਦੇ ਬੱਚਿਆਂ ਨਾਲ ਕਰਨਾ, ਪਰ ਮੇਰੇ ਚਿੱਤ ਨੂੰ ਪੁੱਛ ਕੇ ਦੇਖ, ਮੇਰਾ ਚਿੱਤ ਕਦੀ ਪਤੰਗ ਦੀ ਦੌਰ ਤੋਂ ਦੂਰ ਨਹੀਂ ਗਿਆ। ਸਿੱਖਾਂ, ਇਹ ਹੀ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ। ਇਹ ਘਰ ਵਿੱਚ ਬੈਠਾ ਹੋਵੇ, ਇਹਦਾ ਚਿੱਤ ਇਹਦੇ ਵਿੱਚ ਰਹੇ, ਮੈਂ ਵਾਹਿਗੁਰੂ ਨੂੰ ਕਦੀ ਹਿਰਦੇ ਵਿੱਚੋਂ ਭੁਲਾਵਾਂ ਨਾ। ਇਹ ਸਵਾਰੀ ਸਬਰ ਕਰਦਾ ਹੋਵੇ, ਇਹਦੇ ਚਿੱਤ ਵਿੱਚ ਰਹੇ, ਮੈਨੂੰ ਵਾਹਿਗੁਰੂ ਭੁੱਲੇ ਨਾ। ਇਹ ਕੰਮ ਤੇ ਬੈਠਾ ਹੋਵੇ, ਰੱਬ ਮੇਰ ਕਰੇ ਨੂੰ ਖਿਣ ਖਿਣ ਇਹਦੇ ਚਿੱਤ ਵਿੱਚ ਯਾਦ ਆਵੇ। ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ ਕਿ ਆਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ, ਰਾਖੀ ਅਲੇ ਵਾਹਿਗੁਰੂ ਚੇਤਾ ਵੈ। ਕਹਿਣ ਲੱਗੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਵੀਰ ਕੰਮ ਕਰਦਾ, ਗਾਹਕਾਂ ਨਾਲ ਗੱਲਾਂ ਕਰਦਾ, ਪਰ ਚਿੱਤ ਗਾਹਕਾਂ ਵਿੱਚ ਨਹੀਂ ਦਿੰਦਾ, ਚਿੱਤ ਹਮੇਸ਼ਾ ਉਹ ਆਪਣੇ ਕੰਮ ਵਿੱਚ ਲਾ ਕੇ ਰੱਖਦਾ। ਕਹਿੰਦੇ, ਖਾਲਸਾ ਇਸ ਤਰ੍ਹਾਂ ਤੈਨੂੰ ਵਾਹਿਗੁਰੂ ਚੇਤਾ। ਚੇਤਾਉਣ ਦਾ ਮਤਲਬ 2 ਘੜੀਆਂ ਨਹੀਂ। ਕਹਿਣ ਲੱਗੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਕਰ, ਰਾਖੀ ਅਲੇ। ਕਿ ਬੱਚੀਆਂ ਜਾਂ ਬੀਬੀਆਂ ਸਵਾਣੀਆਂ ਸਿਰ ਤੇ ਪਾਣੀ ਦੀਆਂ ਗਾਗਰਾਂ ਚੁੱਕੀਆਂ ਖੂਹ ਤੋਂ ਚੱਲੀਆਂ ਨੇ ਭਰ ਕੇ, ਆਪਸ ਵਿੱਚ ਗੱਲਾਂ ਕਰਦੀਆਂ ਨੇ, ਹੱਸਦੀਆਂ ਨੇ, ਸੱਚੇ ਕਰਦੀਆਂ ਨੇ, ਪਰ ਜੇ ਉਹਨੂੰ ਪੁੱਛੀਏ, ਭੈਣੇ ਤੇਰੇ ਸਿਰ ਤੇ ਪਾਣੀ ਦਾ ਘੜਾ, ਪਾਣੀ ਦਾ ਕੁੰਭ, ਪਾਣੀ ਦੀ ਗਾਗਰ, ਤੇਰਾ ਚਿੱਤ ਕਿੱਧਰ ਹੈ? ਉਹ ਕਹਿੰਦੀ, ਗੱਲਾਂ ਮੈਂ ਕਰਨੀਆਂ, ਪਰ ਚੇਤੇ ਰੱਖੀ, ਮੈਂ ਬੈਲੈਂਸ ਉੱਤੇ ਵਾਲਾ ਨਹੀਂ ਕਲੀ ਖਿਲਣ ਦਿੰਦੀ, ਚਿੱਤ ਮੇਰਾ ਆਪਣੇ ਘੜੇ ਦੇ ਵਿੱਚ ਹੀ। ਕਹਿਣ ਲੱਗੇ, ਇਸ ਤਰ੍ਹਾਂ ਤੈਨੂੰ ਵਾਹਿਗੁਰੂ ਚੇਤਾ। ਹੁਣ ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ, ਇੱਕ ਪਸ਼ੂ ਵੱਲ ਝਾਤੀ ਮਾਰ ਲੈ, ਤੂੰ 10 ਦਰਵਾਜ਼ੇ ਇੱਕ ਘਰ ਦੇ ਹੋਣ, ਤੇ ਗਾਂ ਨੂੰ ਬਾਹਰ ਕੱਢਦੇ ਦਰਵਾਜ਼ੇ ਤੋਂ, ਕਿਸੇ ਤੋਂ ਵੀ ਕੱਢਦੇ, ਤੇ ਉਹਦੇ ਬੱਚੇ ਨੂੰ ਵੱਛੇ ਨੂੰ ਘਰ ਬੰਨਦੇ। ਪੰਜ ਕੋਹ ਤੇ ਗਾਂ ਚਲੀ ਜਾਏ, ਉਹ ਚੁਗੇਗੀ ਪਰ ਧਿਆਨ ਚਿੱਤ ਆਪਣੇ ਬੱਚੇ ਵੱਲ ਰੱਖੇਗੀ। ਰੱਬ ਮਿਹਰ ਕਰੇ ਜੇ ਪਸ਼ੂ ਨੂੰ ਚਿੱਤ ਵਿੱਚ ਚਿਤਵਨ ਦੀ ਦਾਤ ਰੱਬ ਨੇ ਦਿੱਤੀ ਏ, ਤੇ ਖਾਲਸਾ ਤੂੰ ਅਭਿਆਸ ਕਰ, ਤੇਰੇ ਚਿੱਤ ਵਿੱਚ ਵਾਹਿਗੁਰੂ ਕਿਉਂ ਨਹੀਂ ਵਹਿਗਾ। ਜੇ ਗਾਂ ਆਪਣੇ ਬੱਚੇ ਵਿੱਚ ਚਿੱਤ ਰੱਖਦੀ ਏ। ਅਖੀਰ ਤੇ ਉਹਨਾਂ ਨੇ ਮਾਂ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਪੰਘੂੜੇ ਵਿੱਚ ਪਿਆ ਬੱਚਾ ਜਿੱਥੇ ਮਰਜ਼ੀ ਕੰਮ ਅੰਦਰ ਬਾਹਰ ਕਰੇ, ਪਰ ਉਹਦੇ ਚਿੱਤ ਨੂੰ ਪੁੱਛ ਕੇ ਦੇਖੋ। ਗਵਾਂਢੀ ਦੇ ਬੱਚੇ ਦੀ ਕਿਤੇ ਗਲੀ ਵਿੱਚੋਂ ਆਵਾਜ਼ ਆਵੇ, ਕੰਮ ਛੱਡ ਕੇ ਦੌੜ ਕੇ ਆਪਣੇ ਬੱਚੇ ਦੇ ਪੰਘੂੜੇ ਵਿੱਚ ਜਾਂਦੀ ਏ, ਕੋਲ ਜਾਂਦੀ। ਕਿਉਂ? ਕਿਉਂਕਿ ਮਾਂ ਦਾ ਅੰਦਰ ਬੱਚੇ ਦੇ ਨਾਲ ਜੁੜਿਆ, ਉਹਦੇ ਚਿੱਤ ਵਿੱਚੋਂ ਕਦੀ ਬੱਚਾ ਨਹੀਂ ਭੁੱਲਦਾ। ਇਸ ਤਰ੍ਹਾਂ ਵਾਹਿਗੁਰੂ ਚੇਤੇ ਆਵੇ। ਸਾਰਾ ਸ਼ਬਦ ਹੈ ਕਿ ਆਨੀ ਲੇ ਕਾਗਦ ਕਾਤੀ ਲੇ ਗੁੱਡੀ ਆਕਾਸ਼ ਮਤੇ ਭਰਮੀ ਅਲੇ, ਪੰਜ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜਚ ਕਮਨ ਕਲਾ ਚਿਤ ਮਾਂਡੀ ਅਲੇ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਦਰੀਏ, ਹੱਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦਵਾਰ ਦਾ ਜਾਕ ਹੈ ਗਊ ਚਰਾਵਨ ਛਾਡੀ ਅਲੇ, ਪਾਚ ਕੋਸ਼ ਪਰ ਗਊ ਚਰਾਵਤ ਚੀਤ ਸੋ ਬਚਰਾ ਰਾਖੀ ਅਲੇ। ਕਹਿਤ ਨਾਮ ਦਿਓ ਸੁਣੋ ਤਰਲੋਚਨ, ਵਾਹਿਗੁਰੂ ਚਿੱਤ ਆਵੇ। ਕਦੀ ਸੁਣੋ ਨਾਮਦੇਵ ਦੀ ਗੱਲ ਕਿ ਕਿਵੇਂ ਵਾਹਿਗੁਰੂ ਚਿੱਤ ਆਵੇ। ਮੈਂ ਯਤਨ ਕਰ ਰਿਹਾ ਕਿ ਅਰਦਾਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਰੋਚਨੀ ਵਿੱਚ ਵਿਆਖਿਆ ਹੋਵੇ। ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਢੀ ਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਆਪਣੇ ਬੱਚੇ ਵਿੱਚ ਰਹਿੰਦਾ। ਜਦੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਵਰਤੇ, ਹੁਣ ਇੱਕ ਸਮੱਸਿਆ ਹੋਰ ਹੈ। ਮੈਂ ਪਿਛਲੇ ਦਿਨਾਂ ਤੋਂ ਬਾਅਦ ਰਿਹਾ ਵੀ ਤਿੰਨ ਵਾਰੀ ਕਿਉਂ, ਇੱਕ ਵਾਰੀ ਕਿਉਂ ਨਹੀਂ ਕਹਿ ਦਿੱਤਾ ਬੋਲੋ ਜੀ ਵਾਹਿਗੁਰੂ? ਕਹਿ ਦਿੱਤਾ ਸੀ, ਛੇ ਵਾਰੀ ਕਿਹਾ ਬੋਲੋ ਜੀ ਵਾਹਿਗੁਰੂ, ਹੁਣ ਤਿੰਨ ਵਾਰੀ ਕਿਉਂ ਕਿਹਾ? ਇੱਕ ਬੜੀ ਵੱਡੀ ਸਮੱਸਿਆ ਹੈ। ਕਈ ਵਾਰੀ ਅਸੀਂ ਵਾਹਿਗੁਰੂ ਜਪਦੇ ਹਾਂ ਕੇਵਲ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ। ਇਸ ਗੱਲ ਨੂੰ ਕਦੀ ਭੁੱਲਿਓ ਨਾ ਕਿ ਸ਼ਬਦ ਵਿੱਚ ਇੰਨੀ ਤਾਕਤ ਹੈ, ਜਿੱਥੋਂ ਤੱਕ ਮੰਜ਼ਿਲ ਮਿੱਥ ਕੇ ਤੁਰੋਗੇ ਸ਼ਬਦ ਨੇ ਉੱਥੋਂ ਤੱਕ ਲਿਜਾ। ਕਈ ਕਹਿੰਦੇ ਨੇ ਅਸੀਂ ਸ਼ਬਦ ਪੜ੍ਹਨੇ ਆ ਜੀ, ਸਾਡਾ ਕੰਮ ਰਾਸ ਹੋ ਜਾਏ, ਕੰਮ ਰਾਸ ਹੋ ਜਾਏਗਾ, ਰੱਬ ਨਹੀਂ ਜੇ ਮਿਲਣਾ। ਖਿਮਾ ਕਰਿਓ, ਨੌਕਰੀ ਮਿਲ ਜਾਏਗੀ ਪਰ ਸਾਈ ਨਹੀਂ। ਹੁਣ ਜੇ ਮੈਂ ਗੱਡੀ ਤੇ ਬੈਠਦਿਆਂ ਪਹਿਲਾਂ ਮੰਜ਼ਿਲ ਹੀ ਮਿਥੀਏ, ਮੈਂ 5 ਮੀਲ ਤੱਕ ਜਾਣਾ, ਪਰ ਚੇਤੇ ਰੱਖਿਓ ਗੱਡੀ ਸਾਨੂੰ ਹਜ਼ਾਰਾਂ ਮੀਲ ਲਿਜਾ ਸਕਦੀ ਏ, ਪਰ ਮੇਰੀ ਮੰਜ਼ਿਲ ਹੀ 5 ਮੀਲ, ਮੈਨੂੰ ਅੱਗੇ ਕਿਵੇਂ ਮੈਂ ਚਲਾ ਜਾਣਾ। ਦੇਖੋ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਸ਼ਬਦ ਪੜ੍ਹਿਆ, ਉਹਨਾਂ 3 ਵਾਰੀ ਕਿਹਾ। ਕਹਿੰਦੇ ਨੇ ਕੁਝ ਲੋਕ ਐਸੇ ਨਹੀਂ ਜਿਹੜੇ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਨਹੀਂ, ਤੇ ਅਸੀਂ ਬੜੀ ਵਾਰੀ ਬਾਣੀ ਵਿੱਚ ਪੜ੍ਹਨੇ ਆ ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ। ਬੜੀ ਵਾਰੀ ਪੜ੍ਹਨੇ ਆ ਕਿ ਜ਼ਬਾਨ ਨਾਲ ਜਿੰਨਾ ਮਰਜ਼ੀ ਕਹੀ ਜਾ, ਉਹਨਾਂ ਪਹਿਲਾ ਸ਼ਬਦ ਵਰਤਿਆ ਖਾਲਸਾ ਮੈਂ ਤੇਰੇ ਲਈ ਬੇਨਤੀ ਕਰਨਾ, ਰੱਬ ਮਿਹਰ ਕਰੇ ਤੈਨੂੰ ਜ਼ਬਾਨ ਕਰਕੇ ਵਾਹਿਗੁਰੂ ਚੇਤੇ ਆਵੇ, ਤੇਰੀ ਰਸਨਾ ਤੇ ਵਾਹਿਗੁਰੂ ਬਹਿ ਜਾਏ। ਦੂਜਾ ਸ਼ਬਦ ਕਹਿਣ ਲੱਗੇ ਕੇਵਲ ਰਸਨਾ ਤੇ ਨਹੀਂ, ਕਈ ਵਾਰੀ ਰਸਨਾ ਤੇ ਬਹਿਣ ਵਾਲੇ ਵੀ ਮਨ ਤੋਂ ਮੈਲੇ ਦਿਸਦੇ ਨੇ, ਰੱਬ ਮਿਹਰ ਕਰੇ ਦੂਜਾ ਵਾਹਿਗੁਰੂ ਤਾਂ ਕਿਹਾ ਤੇਰੇ ਮਨ ਵਿੱਚ ਵੀ ਵਾਹਿਗੁਰੂ ਟਿਕ ਜਾਏ, ਤੇ ਤੀਜਾ ਵਾਹਿਗੁਰੂ ਤਾਂ ਕਿਹਾ ਕੱਲਾ ਗੁਰਦੁਆਰੇ ਵਿੱਚ ਹੀ ਨਾ ਸਿਰ ਮਾਰ ਕੇ ਵਾਹਿਗੁਰੂ ਕਹੀ ਤੇ ਕੰਮ ਤੇ ਜਾ ਕੇ ਲੋਕਾਂ ਦੀਆਂ ਜੇਬਾਂ ਕੱਟੀ ਜਾਏ, ਰੱਬ ਮਿਹਰ ਕਰੇ ਤੈਨੂੰ ਕੰਮ ਤੇ ਗਏ ਹੋਏ ਨੂੰ ਵੀ ਵਾਹਿਗੁਰੂ ਚੇਤੇ ਰਹੇ। 3 ਵਾਰੀ ਸ਼ਬਦ ਕਿਹਾ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਕਿ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਉਹਨੂੰ ਵਾਹਿਗੁਰੂ ਚੇਤੇ ਆਵੇ। ਤੇ ਜਦੋਂ ਕਿਸੇ ਨੂੰ ਇਸ ਤਰ੍ਹਾਂ ਚੇਤੇ ਆਉਂਦਾ ਤੇ ਫਿਰ ਸੱਚ ਜਾਣੋ। ਬਾਬਾ ਰਵਿਦਾਸ ਜੀ ਕਹਿੰਦੇ ਨੇ ਉਹਦੀ ਅਵਸਥਾ ਪਤਾ ਕੀ ਬਣਦੀ, ਉਹਦੇ ਇੰਦਰੇ ਨਹੀਂ ਦੌੜਦੇ। ਹੁਣ ਸਮੱਸਿਆ ਇਹ ਕਹਿੰਦੇ ਜਾਪਣੇ ਆ ਅੰਦਰ ਨਹੀਂ ਜੁੜਦਾ। ਸਭ ਤੋਂ ਪਹਿਲੀ ਗੱਲ ਅਸੀਂ ਦੇਖੀਏ ਕਿ ਅੰਨ ਕਿਹੜਾ ਖਾਣੇ ਪਏ, ਫਿਰ ਦੇਖੀਏ ਕਿੰਨਾ ਲੋਕਾਂ ਦੀ ਸੁਸਾਇਟੀ ਕਰਨੇ ਆ, ਫਿਰ ਦੇਖੀਏ ਅੱਖਾਂ ਨਾਲ ਰੋਜ਼ ਕੀ ਤੱਕਦੇ ਆ, ਫਿਰ ਦੇਖੀਏ ਮਨ ਵਿੱਚ ਫੁਰਨੇ ਆ ਵੀ ਮੈਂ ਸੰਗਤ ਕਿਹੋ ਜਿਹੀ ਕਰਨਾ ਵਾ। ਗੁਰਮੁਖੋ ਨਾਮ ਜਪਣਾ ਐਵੇਂ ਖਾਲਾ ਜੀ ਦਾ ਵਾੜਾ ਵੀ ਨੀ, ਸੁੱਖ ਸੌਖਾ ਕੰਮ ਨੀ। ਭਾਵੇਂ ਆ ਪਿਛਲੇ ਦਿਨੀ ਸੱਜਣ ਕਹਿੰਦੇ ਵੀ ਸਨ ਵਾਹਿਗੁਰੂ ਵਾਹਿਗੁਰੂ ਬੜਾ ਸੌਖਾ, ਮੈਂ ਕਹਿੰਦਾ ਜਿੰਨਾ ਵਾਹਿਗੁਰੂ ਜਪਣਾ ਔਖਾ ਹੈ ਇੰਨਾ ਕੋਈ ਹੋਰ ਕੰਮ ਔਖਾ ਹੈ ਹੀ। ਬਾਬੇ ਨੇ ਕਿਹਾ ਭਗਤ ਕਰੇ ਮਰਜੀਵੜੇ, ਮਰਨ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਘਾਲ ਮਰਦੀ ਘਾਲੀ, ਨਮਰਦ ਘਾਲ ਨਹੀਂ ਘਾਲ ਸਕਦਾ, ਘਾਲ ਤਾਂ ਕੇਵਲ ਮਰਦ ਬੰਦੇ ਘਾਲਦੇ ਹੁੰਦੇ। ਵਾਹਿਗੁਰੂ ਕਹਿਣਾ ਸੌਖਾ, ਇੱਕ ਬੰਦੇ ਨੂੰ 10 ਮਿੰਟ ਬਿਠਾ ਦਿਓ ਅੰਦਰ ਕਮਰੇ ਦੇ, ਕਹੋ ਤੂੰ ਵਾਹਿਗੁਰੂ ਜਪ, ਸ਼ਦਾਈ ਹੋ ਕੇ ਬਾਹਰ ਨਿਕਲ ਆਵੇਗਾ, ਕਿਉਂਕਿ ਅਕਾਂਤ ਬੰਦੇ ਨੂੰ ਕਮਲਿਆ ਕਰਦੀ ਜੇ ਵਾਹਿਗੁਰੂ ਚੇਤੇ ਨਾ ਹੋਵੇ। ਇਹੀ ਕਾਰਨ ਇਕੱਲੇ ਰਹਿਣ ਵਾਲੇ ਬੰਦੇ ਖਿੱਚ ਜਾਂਦੇ ਨੇ, ਇਕੱਲੇ ਰਹਿਣ ਵਾਲੇ ਸਦਾਈ ਹੋ ਜਾਂਦੇ ਨੇ। ਪਰ ਮੇਰੇ ਗੁਰੂ ਨੇ ਕਿਹਾ, ਖਾਲਸਾ ਹੋ ਸਕਦਾ ਤੈਨੂੰ ਜੰਗਲਾਂ ਵਿੱਚ ਇਕੱਲਿਆਂ ਕੰਢੇ ਮਿਧਨੇ ਪੈਣ, ਮੈਂ ਚਾਹੁੰਦਾ ਤੈਨੂੰ ਵਾਹਿਗੁਰੂ ਚੇਤੇ ਆਵੇ, ਤੂੰ ਇਕੱਲਿਆਂ ਰਹਿ ਕੇ ਵੀ ਜਿੱਦਣ ਮਿਲੇ ਤੇ ਤੇਰੇ ਚਿਹਰੇ ਉੱਤੇ ਨੂਰ ਦਲਕਦਾ ਹੋ। ਇਸ ਕਰਕੇ ਤੈਨੂੰ ਵਾਹਿਗੁਰੂ 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 ਚੇਤਾ ਵੈ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ ਸੀ, ਦੇਖੋ ਇਹ ਹਕੀਕਤ, ਜੇ ਅੰਦਰ ਨੂੰ ਆਪਾਂ ਚੱਲਣਾ ਤੇ ਬਾਹਰ ਤੇ ਕਾਬੂ ਪਾਉਣ ਦਾ ਯਤਨ ਕਰੀਏ। ਅਸੀਂ ਚਾਹੁੰਦੇ ਹਾਂ ਅੱਖਾਂ ਨਾਲ ਪਰਾਏ ਤਨ ਵੀ ਤੱਕੀਏ, ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਤੇ ਕਹਿੰਦੇ ਅੱਖਾਂ ਮਿਟੀਏ, ਰੱਬ ਚੇਤੇ ਆ ਜਾ, ਕਿਵੇਂ ਚੇਤੇ ਆ ਜਾਏਗਾ ਜੀ। ਕੰਨਾਂ ਨਾਲ ਸਾਰਿਆਂ ਦੀ ਨਿੰਦਿਆ ਵੀ ਸੁਣੀਏ, ਪਰਤ ਕੇ ਅਨੰਦ ਸ਼ਬਦ ਸੁਣੇ। ਅਨੰਦ ਸ਼ਬਦ ਕਿੱਥੋਂ ਸੁਣਨਾ, ਕੰਨ ਤਾਂ ਭਰੇ ਪਏ ਨੇ ਲੋਕਾਂ ਦੀ ਨਿੰਦਿਆ ਦੀ ਮੈਲ ਨਾਲ, ਜ਼ਬਾਨ ਨੇ ਸਾਰਾ ਦਿਨ ਕੂੜ ਬੋਲਿਆ, ਪਰਤ ਕੇ ਕਹਿੰਦੇ ਅੰਦਰ ਕਿਵੇਂ ਟਿਕੇ। ਭਾਈ ਗੁਰਦਾਸ ਹੋਣਾ ਨੇ ਇੱਕ ਕਵਿਤ ਕਿਹਾ, ਉਹ ਕਵਿਤ ਹੈ, ਗੁਰ ਸਿੱਖ ਸੰਤ ਮਿਲੇ ਬੀਤ ਇੱਕ ਈਤ, ਈਤ ਇੱਤ ਤੇ ਉਲੰਘ ਉੱਤ ਜਾਏ ਠਹਿਰਾਈਏ। ਸੰਤ ਮਿਲੇ ਦਰਦ ਕੀ ਹੁੰਦਾ, ਹੁਣ ਸੰਧਿਆ ਦਰਦ ਕੀ ਹੈ ਜੀ? ਸੰਧਿਆ ਦਰਦ ਇਹੀ ਹੈ ਨਾ, ਜਦੋਂ ਚਾਨਣ ਦਾ ਤੇ ਹਨੇਰੇ ਦਾ ਮਿਲਾਪ ਪਿਆ ਹੁੰਦਾ, ਸਵੇਰੇ ਵਿੱਚ ਤੱਕਣਿਆ ਹਨੇਰਾ ਜਾਂਦਾ ਚਾਨਣ ਹੁੰਦਾ। ਸੰਧੀ ਦਾ ਅਰਥ ਹੁੰਦਾ ਦੋ ਦਾ ਜੁੜਨਾ। ਕਹਿਣ ਲੱਗੇ ਸਿਮਰਨ ਚੱਲਦਾ ਹੀ ਤਾਂ ਹੈ ਜਦੋਂ ਸਿੱਖ ਤੇ ਗੁਰੂ ਦੀ ਸੰਧੀ ਹੋ ਜਾਂਦੀ, ਮਿਲਣ ਤੋਂ ਬਿਨਾਂ ਨਹੀਂ। ਇਹੀ ਕਾਰਨ ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਕਿ ਪਹਿਲਾਂ ਗੁਰੂ ਰਾਮਦਾਸ ਜੀ ਨੇ ਸਿੱਖ ਸ਼ਬਦ ਵਰਤਿਆ ਤੇ ਜਦੋਂ ਸਲੋਕ ਸੰਪੂਰਨ ਕੀਤਾ ਫਿਰ ਸਿੱਖ ਨੇ ਕਿਹਾ। ਇਹ ਨਹੀਂ ਕਿਹਾ ਜਨ ਨਾਨਕ ਧੂੜ ਮੰਗੈ ਤਿਸ ਸਿੱਖ ਕੀ, ਉਹ ਤੇ ਸ਼ਬਦ ਵਰਤਿਆ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਗੁਰਸਿੱਖ ਕਿਵੇਂ ਬਣ ਗਿਆ ਜੀ? ਪਹਿਲਾਂ ਤੇ ਸ਼ਬਦ ਵਰਤਿਆ ਗੁਰ ਸਤਿਗੁਰ ਕਾ ਜੋ ਸਿੱਖਾਂ ਖਾਏ, ਅਖੀਰ ਤੇ ਗੁਰਸਿੱਖ ਕਿਵੇਂ ਬਣ ਗਿਆ? ਕਹਿਣ ਲੱਗੇ ਦਾ ਕਾਰਨ ਪਤਾ ਕੀ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਦੋਂ ਪਹਿਲਾਂ ਇੱਕ ਤੁਕ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਨਾਲ ਕਹਿੰਦੇ ਨੇ ਜਦੋਂ ਸਿੱਖ ਵਿੱਚ ਅੰਮ੍ਰਿਤ, ਸਿੱਖ ਵਿੱਚ ਨਾਮ, ਵਾਹਿਗੁਰੂ ਚਿੱਤ ਵਿੱਚ ਵਸ ਗਿਆ। ਕਹਿਣ ਲੱਗੇ ਹੁਣ ਇਕੱਲਾ ਸਿੱਖ ਨਹੀਂ ਤੂੰ ਗੁਰਸਿੱਖ ਹੈ। ਇਹ ਕਹਾਂਗੇ ਜੀ ਗੁਰਸਿੱਖ ਕਿਉਂ? ਗੁਰੂ ਤੇ ਸਿੱਖ ਦੋਨੋਂ ਮਿਲ ਗਏ। ਉੱਥੇ ਅਖੀਰਲੀ ਤੁਕ ਨੇ ਕਮਾਲ ਦੀ ਗੱਲ ਕਹੀ ਹੈ। ਹਜ਼ੂਰ ਗੁਰੂ ਰਾਮਦਾਸ ਕਹਿੰਦੇ ਨੇ ਜਪਣਾ ਸਿੱਖ ਦਾ ਕੰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਅਖੀਰ ਤੇ ਦੋ ਹੀ ਗੱਲਾਂ ਕਹੀਆਂ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ, ਆਪ ਜਪੈ ਸਿੱਖ ਤੇ ਅਵਰੇ ਜਪਾਵੈ ਗੁਰੂ ਦਾ ਕੰਮ ਕਰਦਾ। ਸੱਚ ਜਾਣੋ ਜਦੋਂ ਸਵੇਰੇ ਜਪਦਾ ਸਿੱਖ ਤੇ ਜਦੋਂ ਪ੍ਰੇਰਨਾ ਦੇ ਕੇ ਕਹਿੰਦਾ ਆਓ ਜਪੀਏ ਵਾਹਿਗੁਰੂ ਗੁਰਮੰਤਰ ਹੈ, ਉਦੋਂ ਉਹਦੇ ਅੰਦਰ ਗੁਰੂ ਵਰਦਾ ਹੁੰਦਾ, ਉਹ ਗੁਰਸਿੱਖ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਭਾਈ ਗੁਰਦਾਸ ਨੇ। ਮੈਂ ਉਹ ਕਵਿਤ ਜ਼ਰੂਰ ਕਹਿਣਾ, ਮੈਂ ਕਹਿੰਦਾ ਜ਼ਰੂਰ ਚੇਤੇ ਕਰ ਲਓ ਜੇ ਕਿਤੇ ਅੰਦਰ ਵਸ ਜਾਏ ਕਿ ਗੁਰਸਿੱਖ ਸੰਤ ਮਿਲੇ ਬੇਸ ਇੱਕ 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 ਈਤ ਈਤ ਵੀ ਵਿਸ਼ਵੇ ਸੰਸਾਰ ਇੱਕ ਵਿਸ਼ਵੇ ਰੱਬ। ਗੁਰਸਿੱਖ ਸੰਤ ਮਿਲੇ ਬੀਤ ਇੱਕ ਈਤ ਈਤ ਇੱਤ ਤੇ ਉਤਾ ਉਲੰਘ ਉੱਤ ਜਾਏ ਠਹਿਰਾਈਏ। ਚਰਮ ਦ੍ਰਿਸ਼ਟ ਮੂੰਦ ਕਦੀ ਅੱਖਾਂ ਬੰਦ ਕਰਕੇ ਜਪਿਆ ਕਰੋ ਬੰਦਿਆ, ਨਜ਼ਰ ਧਿਆਨ ਪੈਰਾਂ ਨਾਲ ਰੱਖ ਕੇ ਤੁਰ ਤੇ ਚੇਤੇ ਰੱਖੀ ਚਮੜੇ ਨੂੰ ਦੇਖਣਾ ਬੰਦ ਕਰਦੇ ਤੇ ਚੰਮ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਬ੍ਰਹਮ ਦਿਸਦਾ ਹੁੰਦਾ ਹੈ। ਮੈਂ ਇੱਕ ਦਿਨ ਸਵੇਰ ਦੀ ਕਥਾ ਵਿੱਚ ਅਰਜ ਕੀਤੀ ਸੀ, ਅਸ਼ਟਾ ਵਕਰ ਦੀ ਮਾਂ ਗੀਤਾ ਪੜ੍ਹਨ ਦਾ ਮੈਨੂੰ ਸਮਾਂ ਮਿਲਿਆ। ਕ੍ਰਿਸ਼ਨ ਦੀ ਗੀਤਾ ਉਹਦੇ ਸਾਹਮਣੇ, ਠੀਕ ਉਹ ਵੀ ਗਿਆਨ ਹੈ ਆਪਣੀ ਥਾਂ, ਪਰ ਅਸ਼ਟਾ ਵਕਰ ਨੇ ਬੰਬ ਬੁਲਾ ਦਿੱਤੀ ਇਹੋ ਜਿਹੇ ਸ਼ਬਦ। ਜਨਕ ਕਹਿੰਦਾ ਮੈਂ ਵੇਖਣਾ ਇੰਦਰੀਆਂ ਨਾਲ ਦੁਨੀਆਂ, ਮੇਰਾ ਅੰਦਰ ਨਹੀਂ ਟਿਕਦਾ। ਅਸ਼ਟਾ ਵਕਰ ਕਹਿੰਦਾ ਚਿਮਟਾ ਦੂਜਿਆਂ ਨੂੰ ਪਕੜ ਸਕਦਾ ਪਰ ਚਿਮਟਾ ਆਪਣੇ ਆਪ ਨੂੰ ਕਦੀ ਨਹੀਂ ਪਕੜ ਸਕਦਾ। ਇੰਦਰੀਆਂ ਦੂਜਿਆਂ ਨੂੰ ਪਕੜਦੀਆਂ ਨੇ, ਆਪਣੇ ਆਪ ਨੂੰ ਕਿਵੇਂ ਪਕੜਦੀਆਂ? ਆਪਣੇ ਆਪ ਨੂੰ ਤਾਂ ਪਕੜਨੀ ਹੈ ਜੇ ਤੂੰ ਇੰਦਰੀਆਂ ਨੂੰ ਪਕੜੇਗਾ। ਬਾਬੇ ਫਰੀਦ ਨੇ ਸ਼ਬਦ ਵਰਤੇ ਆ, ਆਜ ਮਿਲਾਵਾ ਸ਼ੇਰ ਫਰੀਦ ਤਾਂ ਕਿਮ ਕੂੰਜੜੀਆਂ ਮਨੋ ਮਚੰਦੜੀਆਂ, ਜਿਨ੍ਹੇ ਤੇਰੇ ਅੰਦਰ ਨੂੰ ਅੱਗ ਲਾਈ ਉਹਨਾਂ ਨੂੰ ਰੋਗ। ਬਾਬੇ ਨਾਮਦੇਵ ਜੀ ਨੇ ਸ਼ਬਦ ਵਰਤੇ, ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਬੀਰ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਨੇ ਖਾਇ ਹਜ਼ੂਰ ਕਤ ਦੂਰ ਬਤਾਵੋ ਦੁੰਦਰ ਬੰਦੋ, ਸੁੰਦਰ ਪਾਓ ਜਿਹਨੇ ਰੌਲਾ ਪਾਇਆ ਉਹਨਾਂ ਨੂੰ ਤੇਰੋ, ਚੰਬ ਵਾਲੀ ਦ੍ਰਿਸ਼ਟੀ ਤੋਂ ਅੱਖਾਂ ਬੰਦ ਕਰ ਤੇ ਸੱਚ ਜਾਣੀ ਤੈਨੂੰ ਬ੍ਰਹਮ ਦਿਸ਼ੇਗਾ। ਅੱਖਾਂ ਬੰਦ ਕਰੇਗਾ ਬਾਹਰ ਦੇ ਹਨੇਰੇ ਵਿੱਚ ਨਾਮ ਜਪੀ ਤੇ ਅੰਦਰੋਂ ਚਾਨਣ ਦਿਸੇਗਾ, ਬਾਹਰ ਦੇ ਕੰਨਾਂ ਨੂੰ ਰੋਕ ਲੈ ਤੇ ਸੱਚ ਜਾਣੀ ਅੰਦਰ ਤੇਰੇ ਇੱਕ ਇਹੋ ਜਿਹੀ ਆਵਾਜ਼ ਸੁਣਾਈ ਪੈਗੀ। ਮੈਂ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ, ਮਤ ਸਮਝੋ ਕਿਤੇ ਯੋਗਾ ਦੀ ਗੱਲ ਕਰਨਾ ਪਿਆ। ਕਹਿਣ ਲੱਗੇ ਚਰਮ ਦ੍ਰਿਸ਼ਟ ਮੂੰਦ ਪੇਖਾ ਦਿਵ ਦ੍ਰਿਸ਼ਟ ਕਹਿ ਜਗ ਮਗ ਜੋਤ ਅਨ ਮੁਨੀ ਸੁਧ ਪਾਵਈ। ਤੇ ਅਗਲਾ ਸ਼ਬਦ ਹੈ ਸੁਰਤ ਸੰਕੋਚਤੀ ਵਜਰ ਕਪਾਤ ਖੋਲ ਨਾਦ ਬਾਦ ਪਰੈ ਅਨਹਤ ਲਿਵ ਲਾਵਈ। ਅਖੀਰ ਤੇ ਕਹਿਣ ਲੱਗੇ ਬਚਨ ਬਿਸਰਜਤ ਅਨ ਰਸ ਰਹਿਤ ਹੋਵੇ, ਨਿਚਰ ਆਭਾਰ ਤਾਰ ਅਪਿਓ ਚੁਆਵਈ। ਆਪਣੀ ਜ਼ਬਾਨ ਨੂੰ ਰੋਕ ਤਾਂ ਸਹੀ ਜ਼ਬਾਨ ਦਾ ਸਾਰਾ ਦਿਨ ਤੈਅ ਤੈਅ ਕਰਕੇ ਦੁਨੀਆਂ ਦੀਆਂ ਗੱਲਾਂ ਕਰੀ ਜਾਂਦੀ, ਇੱਥੇ ਨਾ ਨਾਮ ਕਿਉਂ ਨਹੀਂ ਟਿਕਦਾ? ਇੱਕ ਮਹਾਂਪੁਰਸ਼ ਬੜੀ ਸੋਹਣੀ ਗੱਲ ਕਹਿੰਦੇ ਸਨ, ਉਹ ਕਹਿੰਦੇ ਸਨ ਆਹ ਨਿੱਕਾ ਜਿਹਾ ਚੰਮ ਦਾ ਟੁਕੜਾ ਜਿਹਨੇ ਸਾਰਾ ਕਲੇਸ਼ ਪਾਇਆ, ਇਹ ਕਿਤੇ ਟਿਕ ਜਾਏ ਨਾ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਵਾਲਾ ਰਾੜਾ ਸਾਹਿਬ ਵਾਲੇ, ਉਹਨਾਂ ਦੀ ਇੱਕ ਡਾਇਰੀ ਵਿੱਚ ਗੱਲ ਸੀ, ਕਹਿੰਦੇ ਨੇ ਰਸਨਾ ਬੋਲਣ ਹਾਲੀਏ ਬੋਲੇ ਆਲ ਪਤਾਲ, ਤੂੰ ਤੇ ਅੰਦਰ ਵੜ ਗਈ ਛਿੱਤਰ ਸਹਿ ਕਪਾਲ। ਹੁਣ ਜਦੋਂ ਕੋਈ ਬੰਦਾ ਬੋਲਦਾ ਕਿਸੇ ਨੂੰ ਮਾੜਾ ਜਿਹਾ, ਨਹੀਂ ਕਹਿੰਦਾ ਵੀ ਥੋੜੀ ਗੱਲ ਕਰਨ ਦੀ ਦੇਰ ਹੈ, ਜ਼ਬਾਨ ਕਹਿ ਕੇ ਅੰਦਰ ਸ਼ਟਰ ਬੰਦ ਹੋ ਗਿਆ, ਬੁੱਲ ਬੰਦ ਹੋ ਗਏ, ਉਹ ਕਹਿੰਦਾ ਪਕੜੋ ਇਹਦੇ ਸਿਰ ਚ ਮਾਰੋ ਜੁੱਤੀਆਂ, ਹੀ ਬੋਲਦਾ ਕੀ ਪਿਆ? ਉਹ ਕਹਿੰਦੇ ਨੇ ਬੋਲ ਨੀ ਤੂੰ ਮੈਂ ਛਿੱਤਰ ਸਿਰ ਚ। ਹੁਣ ਅਸੀਂ ਕਹਿੰਦੇ ਹਾਂ ਵੀ ਨਾਮ ਦਾ ਰਸ ਵੀ ਆਵੇ ਤੇ ਉਧਰੋਂ ਤੜਕੇ ਛੜਕੇ ਦਾ ਰਸ ਵੀ ਚਾਹੀਦਾ, ਗੱਲਾਂ ਦਾ ਰਸ ਵੀ ਚਾਹੀਦਾ। ਗੁਰਮੁਖੋ ਨਹੀਂ, ਬਚਨ ਵਿਸਰਜਤ ਅਨ ਰਸ ਰਹਿਤ ਹੋਵੇ, ਮਿੱਤਰ ਅਪਾਰ ਧਾਰ ਆਪਿਓ ਚਵਾਵਈ। ਹੁਣ ਉੱਥੇ ਇੱਕ ਬਚਨ ਮੈਂ ਜ਼ਰੂਰ ਆਪ ਨਾਲ ਸਾਂਝਾ ਕਰਕੇ ਸਮਾਪਤੀ ਕਰਨੀ ਹੈ। ਦੇਖੋ ਜਦੋਂ ਵਾਹਿਗੁਰੂ ਚੇਤ ਆਉਂਦਾ ਖਾਲਸੇ ਨੂੰ, ਉਹ ਅੱਖਾਂ ਬੰਦ ਕਰਕੇ ਵੀ ਗੁਰੂ ਦੇ ਦਰਸ਼ਨ ਕਰੀ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਅੰਦਰ ਨਾਮ ਟਿਕ ਜਾਂਦਾ ਉਹ ਜ਼ਬਾਨ ਬੰਦ ਕਰਕੇ ਵੀ ਬੋਲੀ ਜਾਂਦਾ, ਜਦੋਂ ਅੰਦਰ ਟਿਕ ਜਾਂਦਾ ਸੱਚ ਜਾਣੋ ਉਹ ਕੰਨਾਂ ਤੋਂ ਬਿਨਾਂ ਨਾਮ ਸੁਣੀ ਜਾਂਦਾ। ਹਜ਼ੂਰ ਨੇ ਇਸਨੂੰ ਮਿਲਾਪ ਦੀ ਅਵਸਥਾ ਕਿਹਾ। ਕਦੀ ਗੁਰੂ ਅੰਗਦ ਸਾਹਿਬ ਦੇ ਸ਼ਬਦ ਪੜਿਓ, ਮੈਂ ਕਹਿ ਕੇ ਸੰਪੂਰਨ ਤੱਕ ਨਹੀਂ, ਥੋੜਾ ਜਿਹਾ ਟਿਕਿਓ। ਇੱਕ ਸ਼ਬਦ ਹੁੰਦਾ ਹੈ ਦਿਸ ਹੈ ਸੁਣੀਐ ਜਾਣੀਐ ਸੌ ਨਾ ਪਾਇਆ ਜਾਏ, ਗੁਰੂ ਅੰਗਦ ਸਾਹਿਬ ਦਾ ਸਲੋਕ ਹੈ ਕਿ ਬਾਂਧ ਮੁਖੀ ਬਿਰਤੀ ਨਾਲ ਅਸੀਂ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜੀਵ ਨਾਲ ਚੱਖਦੇ ਹਾਂ, ਪਰ ਰੱਬ ਜੀ ਨਾਮ ਦਾ ਸਵਾਦ ਕਿਉਂ ਨਹੀਂ ਆਉਂਦਾ ਪਿਆ? ਦੇਖੋ ਦਿਸ ਹੈ ਸੁਣੀਐ ਜਾਣੀਐ ਸੌ ਨਾ ਪਾਇਆ ਜਾਏ। ਅਗਲੀ ਤੁਕ ਹੈ, ਕਹਿਣ ਲੱਗੇ ਰੂਲਾ ਤੁੰਡਾ ਅੰਦੁਲਾ ਕਿਉਂ ਕਰ ਲੱਗਾ ਤਾਂ ਹੈ? ਕਹਿੰਦੇ ਤੂੰ ਕੁਛ ਨਾ ਅੰਦਰ ਨਹੀਂ ਟਿਕਦਾ, ਪਰ ਝਾਤੀ ਮਾਰ ਤੂੰ ਲੂਲਾ ਹੈ, ਤੇਰੇ ਪੈਰ ਕੋਈ ਨਹੀਂ ਤੂੰ ਚੱਲ ਸਕੇ, ਤੂੰ ਅੰਨਾ ਤੇਰੇ ਕੋਲ ਅੱਖਾਂ ਕੋਈ ਨਹੀਂ ਤੇ ਟੁੰਡੇ ਦਰ ਤੇ ਤੇਰੇ ਹੱਥ ਕੋਈ ਨਹੀਂ, ਤੂੰ ਮਿਲਾਪ ਕਿਵੇਂ ਕਰ ਲਏਗਾ? ਰੂਲਾ ਟੁੰਡਾ ਅੰਦੁਲਾ ਕਿਉਂ ਗੱਲ ਲੱਗਾ ਤਾਂ ਹੈ? ਹੁਣ ਅਗਲੀ ਤੋਕ ਜੇ ਮਿਲਣੇ ਭੈ ਕੇ ਚਰਨ ਰੱਬ ਦੇ ਅਦਬ ਦੇ ਪੈਰਾਂ ਨਾਲ ਤੁਰੀਦਾ ਹੁੰਦਾ, ਚੇਤਾ ਆਵੇ ਖਾਲਸੇ ਨੂੰ ਵਾਹਿਗੁਰੂ। ਭੈ ਕੇ ਚਰਨ ਘਰ ਭਾਵ ਕੇ ਭਾਵਨਾ ਦੇ ਹੱਥਾਂ ਨਾਲ ਗਲਵਕੜੀ ਪੈਂਦੀ ਹੈ ਗੁਰੂ ਨੂੰ। ਕਹਿਣ ਲੱਗੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਆ ਅੱਖਾਂ ਬੰਦ ਕਰੀ ਤੇ ਜਪਦਿਆਂ ਸੁਰਤੀ ਨੂੰ ਨੇਤਰ ਬਣਾਈ, ਨਾਨਕ ਕਹਿ ਸਿਆਣੀਏ ਕਿਉਂ ਕੰਤ ਮਿਲਾਵਾ ਹੋਏ। ਕਹਿੰਦੇ ਆਈ ਵਾਹਿਗੁਰੂ ਚਿੱਤ ਆਉਣ ਦਾ ਅਰਥ, ਉੱਥੇ ਫਿਰ ਸਾਹਿਬ ਨੇ ਕਿਹਾ ਜਦੋਂ ਖਾਲਸੇ ਨੂੰ ਵਾਹਿਗੁਰੂ ਚੇਤੇ ਆਉਂਦਾ ਨਾ, ਕੱਲਾ ਬੈਠਾ ਹੋਵੇ ਫਿਰ ਕਹਿੰਦਾ ਅੱਖਾਂ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਅੱਖਾਂ ਤੋਂ ਬਿਨਾਂ ਗੁਰੂ ਦੇ ਦਰਸ਼ਨ ਕਰੀ ਜਾਂਦਾ। ਨਾਨਕ ਛੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ, ਅੱਖਾਂ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਨਾਮ ਸੁਣਦਾ ਪਿਆ। ਤੇ ਕਹਿਣ ਲੱਗੇ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਵੈ ਬਾਜੋ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਇਹ ਤਰੀਕਾ ਹੀ ਵਾਹਿਗੁਰੂ ਚਿੱਤ ਆਉਣ ਦਾ। ਜਦੋਂ ਅਰਦਾਸ ਕੀਤੀ, ਅਰਦਾਸੀਏ ਨੇ ਪਹਿਲਾ ਬਚਨ ਕਿਹਾ ਦਾਤਾ ਜੀ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇੱਕ ਮੇਰ ਕਰੀ ਕੋਈ ਖਾਲਸੇ ਦਾ ਚਿੱਤ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਖਾਲੀ ਨਾ ਰਹਿ ਜਾਏ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਤੇ ਜਦੋਂ ਅੰਦਰ ਚਿੱਤ ਆਉਂਦਾ, ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਇੱਕੋ ਸ਼ਬਦ ਕਿਹਾ ਸੀ, ਕਹਿੰਦੇ ਨੇ ਕਿ ਬਾਬਾ ਰਾਮ ਕੋਇਰ ਜੀ ਸਾਹਿਬ ਗੁਰੂ ਕਲਗੀ ਧਰ ਜੀ ਦੇ ਤਨ ਨੂੰ ਟੱਚ ਕੀਤਾ, ਸਪਰਸ਼ ਕੀਤਾ, ਇਹਨਾਂ ਅੰਦਰ ਨਾਮ ਦਾ ਸੰਚਾਰ ਸੀ, ਕਿੱਥੋਂ ਤੱਕ ਸਰੀਰ ਵਿੱਚ ਇੰਨੀ ਤਾਕਤ ਹੈ। ਇੱਕ ਦਿਨ ਮੈਂ ਧਿਆਨ ਦੇ ਵਿਸ਼ੇ ਤੇ ਪੜ੍ਹਾਂ, ਉਹ ਕਹਿੰਦੇ ਨੇ ਬੰਦਾ ਇਕਾਗਰ ਹੋ ਕੇ ਧਿਆਨ ਟਿਕਾਏ, ਇੰਨੀ ਗਰਮੀ ਇਹਦੇ ਤਨ ਵਿੱਚ ਹੈ ਕਿ ਭਿੱਜਾ ਹੋਇਆ ਕੱਪੜਾ ਇਹਦੇ ਪਿੰਡੇ ਤੇ ਪਾ ਦਿਓ, ਉਹਦੇ ਵਿੱਚੋਂ ਸੇਕ ਨਿਕਲਣ ਲੱਗ ਪਈਆਂ। ਅੰਦਰ ਨੂੰ ਜਦੋਂ ਇਕਾਗਰ ਕਰਾਂਗੇ, ਇੰਨੀ ਸ਼ਕਤੀ ਹੈ ਇਸ ਅੰਦਰ ਕਿ ਬੰਦਾ ਰੱਬ ਦੇ ਚਰਨਾਂ ਵਿੱਚ ਅੰਦਰੋਂ ਹੀ ਤਾਕਤ ਵਾਹਿਗੁਰੂ ਨੇ ਦੇਣੀ ਹੈ। ਉੱਥੇ ਫਿਰ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਰਾਮ ਕੋਇਰ ਜੀ ਨੇ ਇੱਕ ਵਾਰੀ ਟੱਚ ਕੀਤਾ, ਬਸ ਪਰਤ ਕੇ ਨੇੜੇ ਲੱਗਣ ਦੀ ਦੇਰ ਸੀ, ਨੇੜੇ ਆਉਣ ਦੀ ਦੇਰ ਸੀ। ਰਾਮ ਕੋਇਰ ਜੀ ਨੂੰ ਅੰਤਲੇ ਸਮੇਂ ਤੱਕ ਕੋਈ ਵੀ ਖਿੰਨ ਖਾਲੀ ਨਹੀਂ ਗਿਆ ਜਦੋਂ ਵਾਹਿਗੁਰੂ ਗੁਰਮੰਤਰ ਭੱਲਿਆ ਭੁੱਲਿਆ ਹੋ, ਕਿਉਂਕਿ ਜਪਣ ਵਾਲਿਆਂ ਦੇ ਅੰਦਰ ਮੰਤਰ ਚੱਲਦਾ ਹੈ, ਜਪਣ ਵਾਲਿਆਂ ਦੇ ਕੋਲ ਬੈਠਿਆ ਸੁੱਖ ਮਿਲਦਾ। ਕਹਿਣ ਲੱਗੇ ਮੈਂ ਖਾਲਸੇ ਲਈ ਇਸ ਕਰਕੇ ਵਾਹਿਗੁਰੂ 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 ਮੰਗਿਆ ਕਿਉਂਕਿ ਇਹਦੇ ਨੇੜੇ ਬੈਠਣ ਵਾਲੇ ਨੂੰ ਠੰਡ ਪਵੇ, ਇਹਦੇ ਨੇੜੇ ਬਹਿਣ ਵਾਲੇ ਵਿੱਚ ਅੰਮ੍ਰਿਤ ਚੱਲੇ, ਇਹਦੇ ਨੇੜੇ ਬਹਿਣ ਵਾਲੇ ਦੇ ਅੰਦਰ ਨਾਮ ਦਾ ਸੰਚਾਰ ਚੱਲੇ। ਤੇ ਪਹਿਲੀ ਸਾਡੀ ਮੰਗ ਅੱਜ ਇਹ ਵੇ ਦਾਤਾ, ਜੇ ਤਰੁੱਠਾ ਹੈ ਤੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ, ਤੇ ਜਦੋਂ ਚੇਤਾ ਆਵੇ ਸਰਬ ਸੁੱਖ ਹੋਵੇ। ਹੁਣ ਇਹਦੇ ਅਰਥ ਅਸੀਂ ਕੱਲ ਦੋ ਕਰਨੇ ਨੇ। ਸਰਬ ਸੁੱਖ ਹੋਵੇ ਕਿ ਜਿਸ ਖਾਲਸੇ ਨੂੰ ਚੇਤੇ ਆਇਆ ਉਹਦੇ ਘਰ ਕਿਸੇ ਸੁੱਖ ਦੀ ਕਮੀ ਨਾ ਰਹੇ, ਤੇ ਜਦੋਂ ਉਹਦੇ ਘਰ ਸੁੱਖ ਹੋਵੇਗਾ ਸਾਰੀ ਦੁਨੀਆਂ ਦਾ ਸੁੱਖ ਮੰਗਣ ਤੁਰੇਗਾ। ਕੱਲ ਨੂੰ ਇਸ ਤੋਂ ਅੱਗੇ ਆਪਾਂ ਚੱਲਾਂਗੇ। ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦੇਣਾ ਗੁਰਮੁਖੋ, ਗੁਰੂ ਦੀਖਿਆ ਲੈ ਕੇ ਸ਼ਬਦ ਦੀ ਕਮਾਈ ਵਾਲੇ ਪਾਸੇ ਤੁਰੀਏ। ਜਿੰਨਾ ਮਰਜ਼ੀ ਰੌਲਾ ਪਾਈ ਜਾਈਏ, ਨਾਮ ਤੋਂ ਬਿਨਾਂ ਉੱਥੇ ਕਿਸੇ ਨੇ ਪੁੱਛਣਾ ਨਹੀਂ ਜੇ, ਕਿਉਂਕਿ ਉੱਥੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨੀ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।